सुनिए सर गुण के गाह, सुनिए शेख पीर पातशाह, सुनिए सर गुण के गाह, सुनिए शेख पीर पातशाह, सुनिए अंधे पावह राहु, सुनिए हाथ होवे असगाहु, नानक भगता सदा विगास, सुनिए दुख पाप का नास, नानक भगता सदा विगास, सुनिए दुख पाप का नाश। वाहिगुरु जी का खालसा, वाहिगुरु जी की फतेह। सतगुरु गरीब नवाज सच्चे पातशाह लोक परलोक दे रखियक, श्री गुरु ग्रंथ साहिब जी दे पावन दरबार विच आप जी हर रोज बड़े प्यार श्रद्धा नाल गुरु हजूरी विच पहुंच के तुरकी बाणी श्री जपजी साहिब दी चलदी लड़ी वार व्याख्या सरवण करके अपने जीवन नूं बड़भागी बना रहे हो। अज दी पौड़ी 11 नंबर है, जिस विच गुरु नानक साहब एक बड़ी सरल साधना दा जिक्र कर रहे ने। उस नूं कहिंदे ने सरवण भगती, सुन के बड़ियां बड़ियां प्राप्तियां कर लेनियां। केवल एक सुनना मात्र ध्यान द्वारा, सुरत द्वारा शब्द नूं सुनना ते ओ अवस्थावां लभ लेनियां जिहड़ियां हजारां सालां विच सिद्धां नूं, पीरां नूं, साधुआं नूं तपस्या द्वारा नहीं मिलदियां। इन्हां पौड़ियां विच हजूर ने एक गल वार वार दोहराई है कि सुनन नाल दुख दा और पाप दा विनाश हो जांदा है, समाप्ति हो जांदी है। यह एक सब तो वड्डी बरकत है सुनन विच कि जिन्ने दुख ने जीवन दे, बड़े दुखदाई अवस्थावां ने जिंदगी दियां, जिन्हां तो बचना बड़ा मुश्किल है, संभव नहीं, इस तरह बचिया नहीं जा सकता। जिसने ना सुनिया वो दुख तो बचने दे कई उपराले कर लवे, बच नहीं सकता। जिस दी सुरत ना जागी, कल दे दीवान विच मेहनती कीती सी, साडे शरीर विच अकाल पुरख वाहिगुरु ने बेअंत यंत्र पाए ने, बेअंत चीजां पाईयां होईयां ने। इस शरीर दे अंदर तां ही बचन कीते, गुरुद्वारे लाए पावनी, नौ द्वारे प्रगट किए, दसवां गुप्त रखाया, गुरुद्वारे लाए पावनी, इकना दसवां द्वार दिखाया। उथे की है तह अनेक रूप, ਨਵ ਨਿਦ ਤਿਸ ਦਾ ਅੰਤ ਨਾ ਜਾਈ ਪਾਇਆ। ਇਹ ਜਿਹੜੀਆਂ ਸੂਖਸ਼ਮ ਚੀਜ਼ਾਂ ਪਾਈਆਂ ਸਾਡੇ ਸਰੀਰ ਵਿੱਚ, ਇੱਕ ਤੇ ਅਸਥੂਲ ਨੇ ਨਾ ਦਿਸਦੀਆਂ, ਜਿਨ੍ਹਾਂ ਦੀ ਤਸਵੀਰ ਖਿੱਚ ਲਈ ਦੀ ਹੈ, ਹੱਥ ਪੈਰ ਅੱਖਾਂ ਨੱਕ, ਸਰੀਰ ਦੇ ਅੰਦਰਲੇ ਹਿੱਸੇ ਨੇ, ਦਿਮਾਗ ਹੈ, ਹਾਰਟ ਹੈ, ਨਾੜੀਆਂ ਹਨ, ਹੋਰ ਕਈ ਛੋਟੇ ਛੋਟੇ ਸਰੀਰ ਦੇ ਹਿੱਸੇ ਨੇ, ਅਕਾਲ ਪੁਰਖ ਵਾਹਿਗੁਰੂ ਨੇ ਬਣਾਏ ਨੇ। ਇਹ ਸਾਰਾ ਦਿਸਦਾ ਹੋਇਆ ਸਰੀਰ ਹੈ, ਇਹਨੂੰ ਕਹਿੰਦੇ ਨੇ ਅਸਥੂਲ ਸਰੀਰ। ਇਹਦੇ ਅੰਦਰ ਇੱਕ ਸੂਖਸ਼ਮ ਸਰੀਰ ਹੈ। ਸੂਖਸ਼ਮ ਦਾ ਮਤਲਬ ਹੁੰਦਾ ਹੈ ਜੋ ਦਿਸੇ ਨਾ ਤੇ ਹੋਵੇ। ਜਿਵੇਂ ਕਿ ਪੰਜਾਂ ਤੱਤਾਂ ਵਿੱਚੋਂ ਜਿਹੜੇ ਤਿੰਨ ਤੱਤ ਨੇ ਉਹ ਬਿਲਕੁਲ ਦਿਸਦੇ ਨੇ। ਅਸੀਂ ਵਾਰ ਵਾਰ ਬਾਣੀ ਵਿੱਚ ਪੜ੍ਹਦੇ ਹਾਂ ਕਿ ਪੰਜ ਤੱਤ ਨੇ, ਪੰਜਾਂ ਤੱਤਾਂ ਵਿੱਚੋਂ ਤਿੰਨ ਤੱਤ ਜਿਹੜੇ ਦਿਸਦੇ ਨੇ। ਪ੍ਰਿਥਵੀ ਦਿਸਦੀ ਹੈ, ਧਰਤੀ, ਜਦੋਂ ਅਗਨੀ ਬਲਦੀ ਉਹ ਵੀ ਦਿਸਦੀ ਹੈ, ਪਾਣੀ ਵੀ ਦਿਸਦਾ। ਇਹ ਤਿੰਨ ਤੱਤ ਦਿਸਦੇ ਨੇ, ਪਰ ਜਿਹੜੇ ਇਹਦੇ ਵਿੱਚ ਦੋ ਤੱਤ ਨੇ, ਹਵਾ ਔਰ ਆਕਾਸ਼, ਉਹ ਦਿਸਦੇ ਨਹੀਂ ਪਰ ਮੌਜੂਦ ਨੇ। ਹਵਾ ਜਿਹੜੀ ਹੈ ਲੱਗਦੀ ਹੈ, ਦਿਸਦੀ ਨਹੀਂ, ਸਰੀਰ ਨੂੰ ਪਹੁੰਦੀ ਹੈ, ਪਰ ਜਿਹੜਾ ਆਕਾਸ਼ ਤੱਤ ਹੈ ਉਹਦੇ ਵਿੱਚੋਂ ਬਿਲਕੁਲ ਹੀ ਸੂਖਸ਼ਮ ਹੈ, ਉਹ ਲੱਗਦਾ ਵੀ ਨਹੀਂ। ਇਸ ਬਜ਼ੁਰਗ ਨੂੰ ਚੁੱਪ ਕਰਾ ਦਿਓ, ਜਰਾ ਕਹਿ ਦਿਓ ਇਸ ਨੂੰ ਬੋਲਣਾ ਨਹੀਂ, ਇੱਥੇ ਸਮਝਾ ਦਿਓ ਜਾ ਕੇ ਇਸਨੂੰ। ਇਹ ਜਿਹੜੇ ਪੰਜ ਤੱਤ ਨੇ, ਇਹ ਅਤ ਸੂਖਸ਼ਮ ਨੇ। ਇਹਨਾਂ ਵਿੱਚੋਂ ਤਿੰਨ ਅਸਥੂਲ ਨੇ ਔਰ ਦੋ ਦਿਸਦੇ ਨਹੀਂ। ਇਸੇ ਤਰ੍ਹਾਂ ਸਾਡੀ ਦੇਹ ਵਿੱਚ ਇਸ ਅਸਥੂਲ ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ ਹੈ ਜਿਹਦੇ ਵਿੱਚ ਬੇਅੰਤ ਪਸਾਰਾ ਹੈ। ਥੋੜੇ ਜਿਹਾ ਨਾਮ ਲਏ ਗੁਰੂ ਸਾਹਿਬ ਨੇ ਕਿ ਇਹਦੇ ਵਿੱਚ ਸੁਰਤ, ਮਤ, ਮਨ, ਬੁੱਧ ਇਹ ਵੀ ਪਾਇਆ, ਇਹਦੇ ਵਿੱਚ ਸ਼ਬਦ ਪਾਇਆ। ਇੱਕ ਨਾਮ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਅੰਦਰ ਨਾਮ ਹੈ, ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਵਿੱਚ ਖਜ਼ਾਨਾ ਹੈ ਨਾਮ ਦਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ਼ਕਾ ਵਿਸਰਾਮ। ਪੰਜ ਵਿਕਾਰ ਪਾਏ ਨੇ ਇਹਦੇ ਵਿੱਚ, ਇਸ ਦੇਹੀ ਮੈਂ ਪੰਚ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਇਹ ਵੀ ਦੱਸਿਆ ਹੈ ਗੁਰਬਾਣੀ ਨੇ ਕਿੰਨਾ ਹੈ ਅੰਦਰ। ਪਰ ਇਹ ਸਾਰਾ ਇਸ ਤਰ੍ਹਾਂ ਦਾ ਨਹੀਂ ਕਿ ਇਹਨਾਂ ਵਿੱਚੋਂ ਕਿਸੇ ਨੂੰ ਤੁਸੀਂ ਅਲਟਰਾਸਾਊਂਡ ਵਿੱਚ ਲੈ ਕੇ ਆਓ ਕਿ ਤਸਵੀਰ ਆ ਜਾਏ ਬਾਹਰ ਵੀ ਕਿਸੇ ਵਿੱਚ ਫਲਾਣੀ ਚੀਜ਼ ਕਿੱਥੇ ਹੈ ਤੇ ਕਿਹੜੀ ਥਾਂ ਤੇ ਪਈ, ਇਹ ਨਹੀਂ ਦੱਸਿਆ ਜਾ ਸਕਦਾ। ਸੂਖਸ਼ਮ ਸਰੀਰ ਜਿਹੜਾ ਹੈ ਉਹ ਕਿਸੇ ਵੀ ਅਲਟਰਾਸਾਊਂਡ ਦੀ ਪਕੜ ਵਿੱਚ ਨਹੀਂ ਆਉਂਦਾ। ਉਹਦਾ ਅਲਟਰਾਸਾਊਂਡ ਕਰ ਸਕਦਾ ਸਿਰਫ ਸ਼ਬਦ, ਨਾਮ ਜਿਹੜਾ ਹੈ ਗੁਰੂ ਹੈ ਉਹ ਉਹਨੂੰ ਪਕੜ ਲੈਂਦਾ। ਅਗੰਮ ਅਗੋਚਰ ਪਕੜਿਆ ਗੁਰ ਸ਼ਬਦੀ, ਗੁਰੂ ਕੇ ਸ਼ਬਦ ਨਾਲ ਉਹਨੂੰ ਵੇਖਿਆ ਜਾ ਸਕਦਾ। ਦੁਨੀਆਂ ਦੀ ਕੋਈ ਵੀ ਮਸ਼ੀਨ ਉਹਨੂੰ ਦੇਖ ਨਹੀਂ ਸਕਦੀ, ਤਾਂ ਉਹਨੂੰ ਦੇਖਣਾ ਹੈ। ਧਿਆਨ ਦਿਓ, ਸਰੀਰ ਤਾਂ ਵਿਗਿਆਨ ਨੇ ਦੇਖ ਲਿਆ, ਇਹਦੇ ਟੈਸਟ ਵੀ ਹੋ ਸਕਦੇ, ਇਹਦੀ ਦਵਾਈ ਵੀ ਇੱਥੇ ਮੌਜੂਦ ਹੈ, ਇਹ ਸਾਨੂੰ ਪਤਾ ਵੀ ਲੱਗ ਜਾਂਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਨੇ ਜਿਹੜੀ ਅੰਤਰੀਵ ਵਿਦਿਆ ਸਾਨੂੰ ਦਿੱਤੀ ਹੈ ਉਹ ਇਹ ਹੈ ਕਿ ਸ਼ਬਦ ਨੂੰ ਪ੍ਰਾਪਤ ਕਰਕੇ ਗੁਰੂ ਕੋਲੋਂ, ਸ਼ਬਦ ਦਾ ਅਭਿਆਸ ਕਰਕੇ, ਨਾਮ ਦਾ ਸੇਵਾ ਕਰਕੇ, ਗੁਰੂ ਦੀ ਮਤ ਤੇ ਤੁਰ ਕੇ ਤੂੰ ਸ਼ਬਦ ਦੁਆਰਾ ਉਸ ਆਪਣੇ ਅੰਦਰਲੇ ਦੇਹ ਦੀ ਖੋਜ ਕਰਨੀ ਹੈ। ਇਹਨੂੰ ਧਰਮ ਕਹਿੰਦੇ ਨੇ ਵੀ ਉਹਦੇ ਵਿੱਚ ਕਿਹੜੀ ਚੀਜ਼ ਕਿੱਥੇ ਪਈ। ਖੈਰ ਇਹ ਬਹੁਤ ਲੰਮਾ ਵਿਸ਼ਾ ਹੈ ਜਿਹੜਾ ਅੱਜ ਪੌੜੀ ਹੈ। ਉਹਦੇ ਵਿੱਚ ਗੁਰੂ ਸਾਹਿਬ ਨੇ ਸਾਡੇ ਸੂਖਸ਼ਮ ਸਰੀਰ ਦੇ ਵਿੱਚ ਪਈ ਹੋਈ ਇੱਕ ਚੀਜ਼ ਦਾ ਵਾਰ ਵਾਰ ਜ਼ਿਕਰ ਕੀਤਾ, ਉਹਨੂੰ ਕਹਿੰਦੇ ਨੇ ਸੁਰਤ। ਜਿਹਦੇ ਦੁਆਰਾ ਸੁਣਿਆ ਜਾਂਦਾ ਹੈ ਉਹਨੂੰ ਹੁਣ ਆਪਾਂ ਪਕੜਨਾ ਹੈ। ਸੁਰਤ ਕਿੱਥੇ ਹੈ? ਸੁਰਤ ਨੂੰ ਫੜਨਾ ਹੋਵੇ ਤਾਂ ਅੰਦਰ ਧਿਆਨ ਕਰੀਏ, ਹੁਣੇ ਹੁਣੇ ਵਿੱਚੋਂ ਨਿਕਲ ਕੇ ਜਾਏਗੀ, ਆਪਣੇ ਘਰ ਵਿੱਚ, ਕਾਰੋਬਾਰ ਵਿੱਚ, ਆਪਣੇ ਕਮਰੇ ਵਿੱਚ ਚਲੀ ਜਾਏਗੀ, ਸਮਾਨ ਵਿੱਚ ਜਾਏਗੀ, ਇੱਧਰ ਉੱਧਰ ਦੇਖੇਗੀ। ਜਿੱਦਣ ਕੋਈ ਨਾਮ ਨਾਲ ਜੁੜਦਾ ਹੈ ਤੇ ਉਹ ਸੁਰਤ ਦਾ ਪਿੱਛਾ ਕਰਨ ਲੱਗ ਪੈਂਦਾ ਵੀ ਨਿਕਲਦੀ ਹੈ ਵਿੱਚੋਂ। ਆਮ ਬੰਦੇ ਨੂੰ ਤੇ ਇਹਦਾ ਪਤਾ ਹੀ ਨਹੀਂ ਲੱਗਦਾ, ਜਾਂਦੀ ਕਿਵੇਂ ਹੈ, ਆਉਂਦੀ ਕਿਵੇਂ ਹੈ। ਜਦੋਂ ਕੋਈ ਨਾਮ ਨਾਲ ਜੁੜੇਗਾ, ਨਾ ਬਾਣੀ ਨਾਲ ਜੁੜੇਗਾ, ਤੇ ਥੋੜੇ ਚਿਰ ਬਾਅਦ ਜਦੋਂ ਉਹ ਇੱਕ ਮਹੀਨਾ ਲਾਏਗਾ, ਫਿਰ ਆ ਕੇ ਵਾਪਸ ਇੱਕ ਸਵਾਲ ਕਰੇਗਾ, ਧਿਆਨ ਦੇਣਾ ਜ਼ਰੂਰ ਕਰੇਗਾ ਜੇ ਉਹਨੇ ਕੀਤਾ। ਉਹ ਇੱਕ ਸਵਾਲ ਕਰੇਗਾ ਕਿ ਮੇਰਾ ਮਨ ਨਹੀਂ ਟਿਕਦਾ, ਮੋਟੇ ਸ਼ਬਦ ਕਹੇਗਾ, ਜ਼ਰੂਰੀ ਉਹਨੇ ਕਹਿਣਾ ਹੀ ਹੈ, ਇਹ ਗੱਲ ਜ਼ਰੂਰ ਕਹੇਗਾ, ਮੇਰਾ ਮਨ ਨਹੀਂ ਟਿਕਦਾ। ਹੁਣ ਇੰਨੇ ਸਾਲ, ਇਹਨੂੰ 30 ਸਾਲ ਹੋ ਗਏ, 40 ਸਾਲ ਪਹਿਲਾਂ ਜਿਉਂਦਿਆਂ ਨੂੰ ਪਹਿਲਾਂ ਕਿਉਂ ਨਹੀਂ ਇਹਨੇ ਕਿਹਾ ਵੀ ਮੇਰਾ ਮਨ ਨਹੀਂ ਟਿਕਦਾ, ਹੁਣ ਕਿਹਨੇ ਕਹਿ ਦਿੱਤਾ? ਹੁਣ ਇਹਨੇ ਇੱਕ ਮਹੀਨਾ ਜਿਹੜਾ ਸ਼ਬਦ ਦਾ ਅਭਿਆਸ ਕੀਤਾ ਹੈ ਨਾ, ਤੇ ਸ਼ਬਦ ਨੇ ਅੰਦਰੋਂ ਇਹਨੂੰ ਖਬਰ ਦੇਣੀ ਸ਼ੁਰੂ ਕਰ ਦਿੱਤੀ ਵੀ ਤੇਰੀ ਬੜੀ ਕੀਮਤੀ ਚੀਜ਼ ਬਾਹਰ ਖਿਲਰਦੀ ਜਾ ਰਹੀ ਹੈ, ਨੁਕਸਾਨ ਹੋ ਰਿਹਾ ਤੇਰਾ। ਇਸ ਦੇਹੀ ਮੈਂ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ। ਮਨਮੁਖ ਨੂੰ ਇਹਦਾ ਪਤਾ ਨਹੀਂ ਲੱਗਦਾ, ਉਹਨੂੰ ਖਬਰ ਨਹੀਂ ਮਿਲਦੀ, ਕਿਉਂਕਿ ਖਬਰ ਦੇਣ ਵਾਲੇ ਨਾਲ ਜੁੜਿਆ ਨਹੀਂ, ਸ਼ਬਦ ਨਾਲ ਨਹੀਂ ਜੁੜਿਆ। ਤਾਂ ਫਿਰ ਬੰਦਾ ਜ਼ਰੂਰ ਕਹੇਗਾ ਮਨ ਨਹੀਂ ਟਿਕਦਾ। ਤਾਂ ਇਹਦਾ ਮਤਲਬ ਇਹ ਹੁਣ ਆਪਣੇ ਮਨ ਦਾ ਪਿੱਛਾ ਕਰਨ ਲੱਗ ਪਿਆ, ਸੁਰਤ ਨੂੰ ਵੇਖਣ ਲੱਗ ਪਿਆ। ਬਸ ਇਹਨੂੰ ਜਿਉਂ ਜਿਉਂ ਵੇਖਣਾ ਡੂੰਘਾ ਹੋ ਜਾਏਗਾ, ਜਿਉਂ ਜਿਉਂ ਬੰਦਾ ਆਪਣੇ ਸੁਰਤ ਦਾ ਧਿਆਨ ਜ਼ਿਆਦਾ ਕਰੇਗਾ, ਇਹਦੇ ਬਾਰੇ ਸੋਚੇਗਾ, ਵੇਖੇਗਾ ਮੇਰਾ ਧਿਆਨ ਕਿੱਧਰ ਗਿਆ, ਮੇਰੀ ਸੁਰਤ ਕਿੱਥੇ ਗਈ ਹੈ, ਉਹ ਧਿਆਨ ਚੋਟ ਬਣ ਕੇ ਸੁਰਤ ਤੇ ਵੱਜੇਗਾ, ਸੁਰਤ ਜਾਗਣੀ ਸ਼ੁਰੂ ਹੋ ਜਾਏਗੀ ਸਹਿਜੇ ਸਹਿਜੇ। ਇਹ ਬੜਾ ਸੋਹਣਾ ਸਿਗਨਲ ਹੈ। ਕੋਈ ਕਵੇ ਕਿ ਮੇਰਾ ਮਨ ਨਹੀਂ ਟਿਕਦਾ, ਇਹਦਾ ਮਤਲਬ ਉਹ ਮਨ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸਨੇ। ਤਾਂ ਇਹ ਸੁਰਤ ਸ਼ਬਦ ਦੁਆਰਾ ਜਾਗੀ। ਸਤਿਗੁਰੂ ਨੇ ਅੱਜ ਸੁਣਨ ਦੀ ਚੌਥੀ ਪੌੜੀ ਕਹੀ, 8ਵੀਂ ਤੋਂ ਲੈ ਕੇ 11 ਤੱਕ ਜਿਹੜੀਆਂ 4 ਪੌੜੀਆਂ ਨੇ, ਇਹਦੇ ਵਿੱਚੋਂ ਚੌਥੀ ਕਹੀ। ਤੇ ਮੈਂ ਲੜੀ ਜੋੜਦਿਆਂ ਜਿਵੇਂ ਆਪਾਂ ਵਿਚਾਰ ਕੀਤੀ ਹੈ, 8ਵੀਂ ਪੌੜੀ ਵਿੱਚ ਹਜ਼ੂਰ ਨੇ ਕਿਹਾ ਸੀ ਗੁਰੂ ਦੀ ਸਿੱਖਿਆ ਨੂੰ ਸੁਣ ਤੇ ਸਮਝ ਲੈ, ਤੇਰੇ ਗੁਰੂ ਨੇ ਕੀ ਕਿਹਾ ਹੈ ਉਹਨੂੰ ਚੰਗੀ ਤਰ੍ਹਾਂ ਸਮਝ। ਗੁਰੂ ਸਾਹਿਬ ਨੇ ਕਿਹਾ ਅੰਮ੍ਰਿਤ ਵੇਲੇ ਉੱਠਿਆ ਕਰ, ਸਮਝ ਲੈ ਪੱਕਾ ਕਰ, ਫਿਰ ਤੂੰ ਵੇਖਣਾ ਇਸ ਤਰ੍ਹਾਂ ਹੈ, ਸੁਣਨਾ ਇਸ ਤਰ੍ਹਾਂ ਹੈ, ਬੋਲਣਾ ਇਸ ਤਰ੍ਹਾਂ ਹੈ, ਸੋਚਣਾ ਇਸ ਤਰ੍ਹਾਂ, ਕੰਮ ਇਸ ਤਰ੍ਹਾਂ ਕਰਨਾ। ਇਹਦੇ ਉੱਤੇ ਜਦੋਂ ਬੰਦਾ ਕੰਮ ਕਰੇਗਾ, ਪਹਿਲੇ ਦਿਨ ਇਹ ਚੀਜ਼ਾਂ ਸੋਧੀਆਂ ਨਹੀਂ ਜਾਣਗੀਆਂ, ਸਹਿਜੇ ਸਹਿਜੇ ਇਹ ਕੰਟਰੋਲ ਵਿੱਚ ਆਉਣਗੀਆਂ। ਤਾਂ ਪਹਿਲੀ ਅਵਸਥਾ ਹੈ ਸੁਣਨ ਦੀ, ਗੁਰੂ ਕੀ ਸਿੱਖਿਆ ਨੂੰ ਸਮਝਣਾ, ਬੁੱਧੀ ਵਿੱਚ ਅਕਲ ਦੀ ਵਰਤੋਂ ਕਰਨੀ, ਔਰ ਉਹਦੇ ਵਿੱਚ ਆਏਗਾ। ਦੂਸਰੀ ਅਵਸਥਾ ਫਿਰ ਸ਼ੁਰੂ ਹੁੰਦੀ ਹੈ, ਉਹਦੇ ਵਿੱਚ ਬੰਦਾ ਸਰੀਰ ਦੇ ਜਿੱਥੇ ਕਈ ਅੰਗਾਂ ਦੁਆਰਾ ਭਗਤੀ ਕਰਦਾ, ਜਿਵੇਂ ਹੱਥਾਂ ਦੁਆਰਾ ਸੇਵਾ ਕਰਦਾ, ਉਹ ਇੱਕ ਕਰਮ ਭਗਤੀ ਹੈ, ਹੱਥਾਂ ਦੁਆਰਾ ਭਗਤੀ ਕੀਤੀ ਗਈ। ਪੈਰਾਂ ਦੁਆਰਾ ਤੁਰ ਕੇ ਸਤਸੰਗ ਵਿੱਚ ਆਉਂਦਾ, ਇਹ ਚਰਨਾਂ ਦੁਆਰਾ ਭਗਤੀ ਕੀਤੀ ਗਈ। ਫਿਰ ਉਹ ਆਪਣੇ ਜ਼ੁਬਾਨ ਦੁਆਰਾ ਬੋਲਦਾ ਹੈ, ਰਸਨਾ ਦੁਆਰਾ, ਉਹ ਫਿਰ ਬੋਲਣ ਦੀ ਭਗਤੀ, ਉਹਨੂੰ ਜਪ ਕਹਿੰਦੇ ਨੇ। ਇਹਦੇ ਤੋਂ ਬਾਅਦ ਫਿਰ ਸੁਣਨ ਦੀ ਕਲਾ ਉਹਦੇ ਹੱਥ ਵਿੱਚ ਆ ਜਾਂਦੀ, ਜਿਵੇਂ ਅਸੀਂ ਬੋਲਦੇ ਹਾਂ ਤੇ ਫਿਰ ਉਹਨੂੰ ਸੁਣਦੇ ਹਾਂ, ਜੋ ਕੁਝ ਅਸੀਂ ਬੋਲੀਏ ਉਹਨੂੰ ਸੁਣੀਏ। ਇਹ ਹੈ ਅਭਿਆਸ ਸਿੱਖੀ ਦਾ, ਇਹਦੇ ਉੱਤੇ ਬਹੁਤਾ ਸਮਾਂ ਲਾਉਣਾ ਪੈਂਦਾ ਹੈ। ਇਹ ਜਿਹੜੀ ਚੀਜ਼ ਹੈ ਕਿ ਸੁਣਨ ਦੀ ਜਿਹੜੀ ਹੈ ਦੂਜੀ ਅਵਸਥਾ, ਕਿ ਬੋਲਣਾ, ਪਹਿਲਾਂ ਤੇ ਕੰਮ ਕਰਨਾ, ਸੇਵਾ ਕਰਨੀ, ਫਿਰ ਬੋਲਣਾ ਉਸ ਨੂੰ ਚੰਗੀ ਤਰ੍ਹਾਂ। ਜਦੋਂ ਉਹਨੂੰ ਬੋਲਣਾ ਹੈ ਤਾਂ ਇਹ ਦੂਸਰੀ ਪੌੜੀ ਹੈ, ਸੁਣਨ ਦੀ ਦੂਸਰੀ ਅਵਸਥਾ ਨੇੜੇ ਆ ਗਏ ਸੁਣਨ ਦੇ ਬਿਲਕੁਲ, ਜਿਵੇਂ ਅਜੇ ਬਾਰਿਸ਼ ਨਹੀਂ ਆਉਂਦੀ ਪਰ ਬੱਦਲ ਜ਼ਰੂਰ ਆ ਗਿਆ। ਬੋਲਣਾ ਤੇ ਫਿਰ ਉਹਨੂੰ ਸੁਣਨਾ, ਇਹ ਦੂਸਰੀ ਤਰ੍ਹਾਂ ਦੀ ਸੁਣਨ ਦੀ ਭਗਤੀ। ਤੀਜੀ ਅਵਸਥਾ ਜਿਹੜੀ ਹੈ ਉਹਦੇ ਅੰਦਰ ਫਿਰ ਹਜ਼ੂਰ ਕਹਿੰਦੇ ਧਿਆਨ ਲੱਗਣ ਲੱਗ ਪੈਂਦਾ, ਸੁਣਿਆ ਲੱਗ ਗਿਆ ਸਹਿਜ ਧਿਆਨ। ਜਦੋਂ ਬੰਦਾ ਸੁਣੇਗਾ ਤੇ ਸੁਣਨ ਦੁਆਰਾ ਆਪਣੇ ਆਪ ਉਹਦਾ ਧਿਆਨ ਲੱਗਣਾ ਸ਼ੁਰੂ ਹੋ ਜਾਏਗਾ, ਧਿਆਨ ਲਾਉਣ ਦੀ ਲੋੜ ਨਹੀਂ ਰਹਿੰਦੀ ਉਸਨੂੰ ਜਿਹਨੇ ਸੁਣਿਆ। ਤੇ ਜੇ ਸੁਣਿਆ ਨਾ ਤੇ ਸਤਿਗੁਰੂ ਨੇ ਇੱਕ ਬਚਨ ਕਹਿ ਦਿੱਤਾ ਬਾਣੀ ਵਿੱਚ, ਕਹਿਣ ਲੱਗੇ ਪਿਆਰਿਆ ਮੂੰਹ ਬੋਲਦਾ ਤੇ ਇਹ ਤਾਂ ਇੱਕ ਜਿਵੇਂ ਵਾਜਾ ਵੱਜ ਰਿਹਾ ਉਸ ਤਰ੍ਹਾਂ ਤੇਰਾ ਗਲਾ ਚੱਲ ਰਿਹਾ, ਫਰਕ ਦੋਵਾਂ ਵਿੱਚ ਕੋਈ ਨਹੀਂ ਹੈ। ਸਾਹਮਣੇ ਵਾਜਾ ਹੈ ਨਾ, ਯੰਤਰ ਹੈ, ਉਹਦੇ ਉੱਤੇ ਤੁਸੀਂ ਉਂਗਲਾਂ ਰੱਖਦੇ ਹੋ ਵੱਜਦਾ ਹੈ, ਸਾਜ਼ ਹੈ, ਹਵਾ ਵੱਜਦੀ ਹੈ। ਹੁਣ ਉਹ ਵੱਜ ਰਿਹਾ ਹੈ, ਬੋਲਣ ਵਾਲਾ ਕੀ ਕਰ ਰਿਹਾ, ਉਹਦੀ ਵੀ ਨਾਭੀ ਵਿੱਚੋਂ ਸਿਸਟਮ ਹੈ, ਪਵਨ ਜਿਹੜੀ ਉੱਪਰ ਨੂੰ ਉੱਠਦੀ ਹੈ, ਗਲਾ ਉਹਨੂੰ ਤਰਤੀਬ ਦਿੰਦਾ, ਜ਼ੁਬਾਨ ਉਹਨੂੰ ਹੋਰ ਨਵਾਂ ਘੜ ਦਿੰਦੀ ਹੈ ਤੇ ਅੱਖਰ ਬਣ ਜਾਂਦੇ। ਹਜ਼ੂਰ ਨੇ ਕਿਹਾ ਯਾਦ ਰੱਖੀ, ਜੇ ਤੇਰਾ ਮਨ ਨਾ ਵਿੱਚ ਸ਼ਾਮਿਲ ਹੋਇਆ ਤੇਰੇ ਗਾਉਣ ਤੇ ਬੋਲਣ ਦੇ ਵਿੱਚ, ਫਿਰ ਤੇਰੇ ਵਿੱਚ ਤੇ ਤੇਰੇ ਵਾਜੇ ਵਿੱਚ ਕੋਈ ਫਰਕ ਨਹੀਂ ਹੈ। ਨਾ ਤੇਰਾ ਵਾਜਾ ਬ੍ਰਹਮ ਗਿਆਨੀ ਬਣਿਆ, ਕਈ ਸਾਲਾਂ ਤੋਂ ਵੱਜ ਰਿਹਾ, ਨਾ ਤੂੰ ਬਣਨਾ ਹੈ, ਕਿਉਂਕਿ ਉਹ ਵੀ ਹਵਾ ਨਾਲ ਵੱਜ ਰਿਹਾ, ਤੂੰ ਵੀ ਹਵਾ ਨਾਲ ਵੱਜ ਰਿਹਾ। ਇਹ ਲਫ਼ਜ਼ ਮੈਂ ਕੋਲੋਂ ਨਹੀਂ ਕਿਹਾ, ਜੇ ਤੁਸੀਂ ਬਾਣੀ ਪੜ੍ਹਦੇ ਹੋ ਸ੍ਰੀ ਰਾਗ ਦੇ ਸ਼ਬਦ ਖੋਲਣੇ, ਗੁਰੂ ਨਾਨਕ ਦੇਵ ਜੀ ਦੇ ਉਹ 33 ਸ਼ਬਦ ਨੇ ਸ੍ਰੀ ਰਾਗ ਦੇ ਵਿੱਚ, ਬੜੇ ਸਮਝਣ ਵਾਲੇ ਨੇ। ਤੇ ਖਾਸ ਕਰਕੇ ਤੁਸੀਂ ਵਿੱਚ ਵਿਦਿਆਰਥੀ ਬੈਠੇ ਹੋ, ਕਥਾ ਵਾਚਕ ਵੀ, ਜੇ ਕਥਾ ਦੇ ਸਿਧਾਂਤ ਸਿੱਖਣੇ ਨੇ ਤੇ ਗੁਰੂ ਨਾਨਕ ਦੇਵ ਜੀ ਦੇ 33 ਜਿਹੜੇ ਸ਼ਬਦ ਨੇ, ਜਿਨ੍ਹਾਂ ਵਿੱਚ ਪੋਥੀ ਪੁਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ ਵਾਲਾ ਸ਼ਬਦ ਵੀ ਆਉਂਦਾ, ਅਮਲ ਕਰ ਧਰਤੀ ਬੀਜ ਸ਼ਬਦੋ ਕਰ ਇਹ ਵੀ ਸ਼ਬਦ ਆਉਂਦਾ, ਅਨੇਕ ਐਸੇ ਸ਼ਬਦ ਨੇ ਜਿਨ੍ਹਾਂ ਵਿੱਚ ਬੜੇ ਘੜੇ ਹੋਏ ਸਿਧਾਂਤ ਨੇ। ਉਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ, ਜਿਹੜਾ ਆਖਣਾ ਹੈ ਨਾ ਤੇ ਸੁਣਨਾ ਹੈ ਪਾਉਣ ਦੁਆਰਾ ਹੋ ਰਿਹਾ, ਹਵਾ ਦੁਆਰਾ, ਜੇ ਹਵਾ ਨਹੀਂ ਤੇ ਬੰਦਾ ਬੋਲ ਨਹੀਂ ਸਕੇਗਾ। ਆਖਣ ਸੁਣਨਾ ਪਾਉਣ ਕੀ ਬਾਣੀ, ਹਵਾ ਬੋਲ ਰਹੀ ਹੈ, ਤੇਰੀ ਸੁਰਤ ਵਿੱਚ ਹੈ ਕਿ ਨਹੀਂ, ਸਵਾਲ ਇਹ ਹੈ। ਆ ਚੰਦਰਮਾ ਤੇ ਹਵਾ ਨਹੀਂ, ਬੰਦਾ ਸਿੱਧਾ ਇੱਕ ਦੂਜੇ ਨਾਲ ਗੱਲ ਨਹੀਂ ਕਰ ਸਕਦਾ। ਜਿਹੜੇ ਵਿਗਿਆਨਿਕ ਜਾਂਦੇ ਨੇ ਉਹ ਸਾਹਮਣੇ ਖੜੇ ਰਹਿੰਦੇ, ਮੂੰਹ ਹਿੱਲੀ ਜਾਂਦਾ, ਗੱਲ ਨਹੀਂ ਜਾਂਦੀ ਇੱਕ ਦੂਜੇ ਤੱਕ, ਬੋਲ ਨਹੀਂ ਸਕਦੇ, ਉਹਨਾਂ ਨੂੰ ਯੰਤਰ ਦੀ ਵਰਤੋਂ ਕਰਨੀ ਪੈਂਦੀ, ਇੱਕ ਦੂਜੇ ਨਾਲ ਗੱਲ ਕਰਨ ਵਾਸਤੇ ਤਰੀਕਾ ਲੱਭਣਾ ਪੈਂਦਾ। ਤਾਂ ਇਸ ਤਰ੍ਹਾਂ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ, ਖਸਮ ਕੀ ਨਦਰ ਦਿਲੈ ਪਸੰਦੇ ਜਿੰਨੀ ਕਰ ਏਕ ਤੇ ਆਇਆ, ਤੀ ਕਰ ਰੱਖੇ ਪੰਜ ਕਰ ਸਾਥੀ ਨਾਉ ਸ਼ੈਤਾਨ ਮਤ ਕੱਟ ਜਾਈ। ਇਹ 30 ਰੋਜੇ ਕਿਸੇ ਮੁਸਲਮਾਨ ਨਾਲ ਗੱਲ ਕਰ ਰਹੇ ਨੇ ਗੁਰੂ ਸਾਹਿਬ, ਕਹਿਣ ਲੱਗੇ 30 ਰੋਜੇ ਵੀ ਰੱਖ ਲੈ ਔਰ ਪੰਜ ਕਰ ਸਾਥੀ, ਪੰਜ ਨਮਾਜ਼ਾਂ ਵੀ ਪੜ੍ਹ ਲਈਆਂ, ਨਾਉ ਸ਼ੈਤਾਨ ਮਤ ਕੱਟ ਜਾਈ। ਕੱਟ ਜਾਈ ਦਾ ਮਤਲਬ ਕੱਟ ਜਾਣਾ, ਸਾਫ਼ ਹੋ ਜਾਣਾ, ਲੈ ਜਾਣਾ ਨਾਲੋਂ। ਜੇ ਗੁਰੂ ਸਾਹਿਬ ਇੱਕ ਰੋਜੇ ਰੱਖਣ ਵਾਲੇ ਨੂੰ, ਗਾਇਤਰੀ ਪੜ੍ਹਨ ਵਾਲੇ ਨੂੰ ਇਹ ਕਹਿੰਦੇ ਨੇ, ਜੇ ਤੂੰ ਸਿੱਧੇ ਰਾਹ ਤੇ ਨਾ ਤੁਰਿਆ ਤੇ ਫਿਰ ਨਾ 30 ਰੋਜਿਆਂ ਨੇ ਕੁਝ ਸਵਾਰਨਾ, ਨਾ ਇਸ ਪੰਜ ਨਮਾਜ਼ਾਂ ਨੇ ਤੇਰਾ ਕੁਝ ਕਰਨਾ, ਨਾ ਤੇਰੀ 3 ਲਾਈਨਾਂ ਵਾਲੀ ਗਾਇਤਰੀ ਨੇ ਤ੍ਰਿਪਾਲ ਨੇ ਕੁਝ ਕਰਨਾ, ਤੇ ਫਿਰ ਇਹ ਗੱਲ ਸਾਨੂੰ ਵੀ ਇਮਾਨਦਾਰੀ ਨਾਲ ਸਹਿ ਲੈਣੀ ਚਾਹੀਦੀ ਏ, ਬਈ ਫਿਰ ਸਾਡੇ ਵੀ ਪੜ੍ਹੇ ਸੁਣੇ ਨੇ ਲੇਖੇ ਵਿੱਚ ਨਹੀਂ ਪੈਣਾ। ਰਾਹ ਤੇ ਤਾਂ ਚੱਲਣਾ ਹੀ ਨਹੀਂ ਹੈ, ਰਾਹ ਤੇ ਸਿੱਖ ਤਾਂ ਬਣਨਾ ਹੀ ਨਹੀਂ। ਸਿੱਖ ਦਾ ਮਤਲਬ ਹੈ ਜੋ ਸਿੱਖ ਦਾ ਰਹਿੰਦਾ ਹੈ, ਗੁਰੂ ਅੰਗਦ ਦੇਵ ਜੀ ਵਰਗਾ ਕੋਈ ਸਿੱਖ ਨਹੀਂ ਹੋਇਆ, ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ, ਕਿਉਂਕਿ ਸਿੱਖਿਆ ਹੀ ਇੰਨਾ, ਇੰਨਾ ਕੁਝ ਪਾ ਕੇ ਫਿਰ ਵੀ ਸਿੱਖ ਬਣੇ ਰਹੇ ਤੇ ਆਪਾਂ ਤੇ ਅਜੇ ਸਿੱਖਿਆ ਵੀ ਕੁਝ ਨਹੀਂ ਤੇ ਸਿੱਖ ਬਣਨਾ ਪਹਿਲੇ ਹੀ ਛੱਡ ਦਿੱਤਾ ਹੈ। ਸੁਣ ਕੇ ਅਸੀਂ ਰਾਜੀ ਨੇ, ਮੈਂ ਕਿਹਾ ਸੀ ਕਈ ਇੱਕ ਦਿਨ ਪਹਿਲਾਂ ਵੀ, ਅਸੀਂ ਵਿਦਿਆਰਥੀ ਨਹੀਂ ਹਾਂ। ਵਿਦਿਆਰਥੀ ਉਹ ਹੈ ਜੋ ਇੱਕ ਮੁਕਾਮ ਤੱਕ ਸਿੱਖ ਦੇ ਤੁਰਿਆ ਜਾਂਦਾ ਹੈ, ਜੋ ਪ੍ਰਵਾਨ ਕਰੀ ਜਾਂਦਾ ਹੈ, ਜੋ ਖੋਜ ਕਰਦਾ ਹੈ, ਜੋ ਲੱਭਦਾ ਹੈ। ਤੇ ਹੱਥ ਵਿੱਚ ਤਾਂ ਅਜੇ ਇੱਕੋ ਹੀ ਬੂੰਦ ਆਈ ਹੈ, ਅਸੀਂ ਕਿਹਾ ਸਮੁੰਦਰ ਤੇ ਸਾਡੇ ਕੋਲ ਹੀ, ਹੁਣ ਸਾਨੂੰ ਕਿਸੇ ਦੀ ਕੀ ਪਰਵਾਹ ਹੈ, ਤਾਂ ਉੱਥੇ ਨਹੀਂ ਕੁਝ ਮਿਲੇਗਾ। ਇਸ ਕਰਕੇ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸਾਂ, ਹਜ਼ੂਰ ਗੁਰੂ ਨਾਨਕ ਸਾਹਿਬ ਨੇ ਅੱਜ ਬਚਨ ਕੀਤਾ, ਕਹਿਣ ਲੱਗੇ ਸੁਣਿਆ ਸਰਾਂ ਗੁਣਾ ਕੇ ਗਾ, ਅੱਜ ਚੌਥੀ ਤਰ੍ਹਾਂ ਦੀ ਸੁਣਨ ਦੀ ਅਵਸਥਾ ਹੈ ਜਿਹਦੇ ਵਿੱਚ ਸੁਣਨ ਵਾਲਾ ਤੇ ਜਿਹਨੂੰ ਸੁਣ ਰਿਹਾ ਦੋਵੇਂ ਇੱਕ ਹੋ ਜਾਂਦੇ ਨੇ, ਦੋਵਾਂ ਵਿੱਚ ਫਰਕ ਕੋਈ ਨਹੀਂ ਰਹਿੰਦਾ। ਇਸੇ ਨੂੰ ਕਿਹਾ ਕਬੀਰ ਸਾਹਿਬ ਨੇ, ਇੱਕ ਤਾਂ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ, ਭਗਤ ਤੇ ਪਰਮਾਤਮਾ ਦਾ ਰਿਸ਼ਤਾ ਹੈ, ਪਰ ਕਰਦਿਆਂ ਕਰਦਿਆਂ ਅੱਗੇ ਵਧਦਿਆਂ ਵਧਦਿਆਂ ਇੱਕ ਦਿਨ ਐਸਾ ਆਉਂਦਾ ਹੈ ਕਿ ਫਿਰ ਕਬੀਰ ਸਾਹਿਬ ਕਹਿੰਦੇ ਜਿਸ ਸਿੰਘਾਸਨ ਤੇ ਰੱਬ ਸੀ ਇੱਕ ਦਿਨ ਮੈਂ ਉਸ ਸਿੰਘਾਸਨ ਦੇ ਪਾਵੇ ਨੂੰ ਹੱਥ ਪਾ ਲਿਆ, ਮੈਂ ਉਹਦੇ ਉੱਤੇ ਚੜ ਗਿਆ, ਸਿੰਘਾਸਨ ਤੇ ਅਸੀਂ ਇਕੱਠੇ ਬਹਿ ਗਏ, ਦੋਵਾਂ ਵਿੱਚ ਕੋਈ ਫਰਕ ਨਹੀਂ ਰਿਹਾ, ਦੋਵੇਂ ਇੱਕ ਰੂਪ ਹੋ ਗਏ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਣੀ। ਹੁਣ ਨਾ ਕੋਈ ਬੋਲਦਾ ਹੈ ਤੇ ਨਾ ਕੋਈ ਸੁਣਦਾ ਹੈ। ਆ ਜਿਹੜੀ ਪੌੜੀ ਚੌਥੀ ਹੈ ਨਾ, ਸੁਣਿਆ ਸਰਾ ਗੁਣਾ ਕੇ ਗਾ, ਇਹ ਅਵਸਥਾ ਜਦੋਂ ਆਉਂਦੀ ਹੈ ਤਾਂ ਉਸ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕਿ ਜਿਹਨੂੰ ਅਸੀਂ ਜਪ ਰਹੇ ਸਾਂ ਉਹ ਤੇ ਜਿਹੜਾ ਜਪਣ ਵਾਲਾ ਹੈ, ਦੋਵਾਂ ਵਿੱਚ ਕੋਈ ਅੰਤਰ ਨਹੀਂ ਰਹਿੰਦਾ, ਦੋਵੇਂ ਇੱਕ ਤਰ੍ਹਾਂ ਦੇ ਇੱਕ ਰੂਪ ਹੋ ਜਾਂਦੇ ਨੇ। ਜਿਵੇਂ ਕੁਝ ਵਿਅਕਤੀ ਐਸੇ ਨੇ ਸੰਸਾਰ ਵਿੱਚ ਜਿਹੜੇ ਆਪਣੀ ਫੋਟੋ ਕਾਪੀ ਬਣਾਉਂਦੇ ਨੇ, ਆਪਣੇ ਵਰਗਾ ਵਿਅਕਤੀ ਰੱਖਦੇ ਨੇ ਨਾਲ, ਉਹ ਬਾਹਰ ਘੱਲ ਦਿੰਦੇ ਨੇ, ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਇਹ ਕੌਣ ਹੈ, ਸਵਾਦ ਵੀ ਉਦੋਂ ਹੀ ਆਉਣਾ। ਜਿੱਦਣ ਸਾਡੇ ਤੇ ਸਾਡੇ ਗੁਰੂ ਵਿੱਚ ਫਰਕ ਕੋਈ ਨਾ ਰਿਹਾ, ਦੋਵੇਂ ਇੱਕੋ ਰੂਪ ਹੋ ਗਏ, ਦੋਵਾਂ ਵਿੱਚ ਕੋਈ ਅੰਤਰ ਨਹੀਂ, ਜਪਣ ਵਾਲੇ ਵਿੱਚ ਜ਼ਿੰਦਗੀ ਲੀਨ ਹੋ ਗਈ, ਪਾਣੀ ਵਿੱਚ ਪਾਣੀ ਮਿਲ ਗਿਆ। ਕਬੀਰ ਜੀ ਨੇ ਇਹਦੇ ਉੱਤੇ ਤਿੰਨ ਬਚਨ ਕਹੇ ਸਨ। ਜਦੋਂ ਕਿਸੇ ਸਵਾਲ ਕੀਤਾ, ਕਿਉਂਕਿ ਆਦਿ ਕਾਲ ਤੋਂ ਸਮੱਸਿਆ ਰਹੀ ਹੈ ਕਿ ਜਿਨ੍ਹਾਂ ਨੇ ਰੱਬ ਨੂੰ ਪਾਇਆ ਉਹਨਾਂ ਉਹਦੀ ਵਿਆਖਿਆ ਕੀਤੀ ਹੈ, ਪੁੱਛਣ ਵਾਲਿਆਂ ਨੇ ਪੁੱਛਿਆ ਹੈ, ਉਹਨਾਂ ਦੀ ਜਿਹੜੀ ਗੱਲਬਾਤ ਹੋਈ ਉਹਨਾਂ ਦੇ ਸਮਝਣ ਵਿੱਚ ਬੜਾ ਭਾਰੀ ਫਰਕ ਹੈ। ਕਿਸੇ ਨੇ ਪੁੱਛ ਲਿਆ ਕਬੀਰ ਸਾਹਿਬ ਨੂੰ, ਜਿਹਨੂੰ ਤੁਸੀਂ ਜਪਿਆ ਉਹਨੂੰ ਮਿਲੇ ਹੋ, ਕਿਉਂਕਿ ਤੁਹਾਡੇ ਤੋਂ ਸੁਣਿਆ ਕਿ ਹੁਣ ਤੁਸੀਂ ਰੱਬ ਨੂੰ ਜਪਦੇ ਨਹੀਂ, ਜਿਹੜੀ ਚੌਥੀ ਅਵਸਥਾ ਸੁਣਨ ਦੀ ਹੈ ਕਿ ਹੁਣ ਤੁਸੀਂ ਨਹੀਂ ਜਪਦੇ। ਤੇ ਕਬੀਰ ਸਾਹਿਬ ਨੇ ਤੇ ਇੱਥੋਂ ਤੱਕ ਐਲਾਨ ਕਰ ਦਿੱਤਾ ਸੀ, ਬਥੇਰਾ ਤਿਰ ਚਿਰ ਤੈਨੂੰ ਜਪਿਆ, ਹੁਣ ਤੂੰ ਸਾਨੂੰ ਜਪਿਆ ਕਰ। ਇਹ ਵੀ ਤੇ ਕਿੰਨੀ ਵੱਡੀ ਇੱਕ ਅਵਸਥਾ ਮਿਲੀ ਹੋਏਗੀ ਉਹਨਾਂ ਨੂੰ ਕਿ ਪਹਿਲਾਂ ਅਸੀਂ ਬੜਾ ਚਿਰ ਤੈਨੂੰ ਜਪਿਆ, ਬੜਾ ਚਿਰ ਤੈਨੂੰ ਪਿਆਰ ਕੀਤਾ, ਬੜਾ ਚਿਰ ਤੈਨੂੰ ਉਡੀਕਦੇ ਰਹੇ ਹਾਂ, ਪਰ ਹੁਣ ਤੈਨੂੰ ਉਡੀਕਣਾ ਪਏਗਾ ਵੀ ਕਬੀਰ ਜਾਗਿਆ ਕਿ ਨਹੀਂ, ਪਹਿਲਾਂ ਬੈਠਣਾ ਪਏਗਾ ਕੋਲ ਆ ਕੇ। ਬੜੀ ਡੂੰਘੀ ਪਿਆਰ ਦੀ ਅਵਸਥਾ ਹੈ। ਜਦੋਂ ਗੁਰੂ ਸਿੱਖ ਦੀ ਉਡੀਕ ਕਰਦਾ ਹੈ ਤਾਂ ਉਸ ਵੇਲੇ ਦੀ ਅਵਸਥਾ ਕਈ ਉਹਨਾਂ ਨੇ, ਜਦੋਂ ਇੱਕ ਮਿਕ ਹੋ ਗਏ ਦੋਵੇਂ, ਦੋਵਾਂ ਵਿੱਚ ਕੋਈ ਫਰਕ ਨਹੀਂ ਰਿਹਾ, ਇੱਕ ਰੂਪ ਬਣ ਗਏ, ਤੇ ਕਬੀਰ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਇੱਥੇ ਕਹਿਣ ਦਾ ਮਤਲਬ ਹੁਣ ਰੱਬ ਕਬੀਰ ਨੂੰ ਆਵਾਜ਼ਾਂ ਦੇ ਰਿਹਾ, ਪਰ ਉਹਦੇ ਅੱਗੇ ਇੱਕ ਸ਼ਰਤ ਹੈ ਕਿ ਕਬੀਰ ਮਨ ਨਿਰਮਲ ਭਇਆ, ਪਹਿਲਾਂ ਮੈਲ ਲਾਈ ਹੈ, ਪਹਿਲਾਂ ਅੰਦਰੋਂ ਜਿਹੜਾ ਆਪਣਾ ਬਣਾਇਆ ਹੋਇਆ ਗਿਆਨ ਸੀ ਉਹਨੂੰ ਲਾ ਕੇ ਪਾਸੇ ਰੱਖ ਦਿੱਤਾ ਹੈ, ਆਪਣੇ ਹੰਕਾਰ ਨੂੰ ਅੰਦਰੋਂ ਕੱਢ ਦਿੱਤਾ ਹੈ ਬਾਹਰ। ਜਦੋਂ ਸਾਰੀ ਮੈਲ ਨਿਕਲ ਗਈ ਤੇ ਫਿਰ ਕਬੀਰ ਆਪ ਨਹੀਂ ਉਹਨੂੰ ਜਪਦੇ, ਪਰਮਾਤਮਾ ਨੂੰ ਕਬੀਰ ਨੂੰ ਜਪਣਾ ਪੈਂਦਾ, ਉਹਦੇ ਤੋਂ ਪੁੱਛਣਾ ਪੈਂਦਾ, ਉਹਦੀ ਸਲਾਹ ਲੈਣੀ ਪੈਂਦੀ। ਤਾਂ ਜਦੋਂ ਇਹ ਅਵਸਥਾ ਬਣੀ ਫਿਰ ਉਹਨਾਂ ਨੇ ਇਹਦੀ ਹੋਰ ਇਹਦੀ ਵਿਆਖਿਆ ਕਰ ਦਿੱਤੀ ਬੜੀ ਪਿਆਰੀ। ਤਿੰਨ ਸਲੋਕ ਨੇ ਕਬੀਰ ਜੀ ਦੇ ਸਲੋਕਾਂ ਦੇ ਵਿੱਚ। ਜਦੋਂ ਕਿਸੇ ਪੁੱਛਿਆ ਮਿਲਾਪ ਕਿਵੇਂ ਹੁੰਦਾ, ਕੀ ਰੱਬ ਕਿਸੇ ਰੱਥ ਤੇ ਚੜ ਕੇ ਆਉਂਦਾ, ਬੜੀਆਂ ਬੜੀਆਂ ਕਹਾਣੀਆਂ ਬਣਾਉਣੀਆਂ ਪੈਂਦੀਆਂ ਨੇ ਸੰਸਾਰ ਵਿੱਚ, ਕਿਉਂਕਿ ਇਹ ਜਿਹੜਾ ਸਿਸਟਮ ਹੈ ਸਾਡਾ ਬਹੁਤ ਮੋਟਾ ਹੈ, ਸੂਖਸ਼ਮ ਨਹੀਂ ਹੈ। ਮੈਂ ਸ਼ੁਰੂ ਵਿੱਚ ਗੱਲ ਕੀਤੀ ਸੀ ਉਹਤੇ ਤੇ ਦਿਸਦਾ ਹੀ ਕੁਝ ਨਹੀਂ, ਗੁਰੂ ਸਾਹਿਬ ਕਹਿੰਦੇ ਅਣਦਿਸਦੀ ਦੁਨੀਆ ਹੈ, ਅਣਦਿਸਦਾ ਪਿਆਰ ਹੈ, ਤੇ ਸਾਡੀ ਜਿਹੜੀ ਬੁੱਧੀ ਹੈ ਬਹੁਤ ਮੋਟੀ ਹੈ, ਅੰਦਰ ਕੋਈ ਸਾਡੇ ਇਸ ਤਰ੍ਹਾਂ ਦੀ ਕੋਈ ਬਰੀਕੀ ਹੈ ਨਹੀਂ। ਹਾਥੀ ਵਰਗਾ ਹੈ ਸਾਡਾ ਮਨ ਬਹੁਤ ਮੋਟਾ, ਪਰਮਾਤਮਾ ਜਿਹੜਾ ਉਹ ਤੇ ਬਿਲਕੁਲ ਬਰੀਕ ਖੰਡ ਵਾਂਗ, ਕਬੀਰ ਜੀ ਨੇ ਕਿਹਾ ਜਿਵੇਂ ਖੰਡ ਜਿਹੜੀ ਹੈ ਰੇਤ ਵਿੱਚ ਖਿਲਰੀ ਹੁੰਦੀ ਹੈ। ਆ ਜਿਹੜੇ ਪਿੱਛੇ ਵਿਦਿਆਰਥੀ ਨੇ ਉਹਨਾਂ ਨੂੰ ਬੇਨਤੀ, ਇੱਥੇ ਆ ਜਾਓ ਕਿਉਂਕਿ ਉੱਥੇ ਤੁਹਾਡੇ ਵਾਸਤੇ ਬੈਠਣਾ ਇਕਾਗਰ ਤੁਸੀਂ ਹੋ ਨਹੀਂ ਸਕਣਾ। ਸਾਰੇ ਜਿਹੜੇ ਪਿਛਲੇ ਵਿਦਿਆਰਥੀ ਅੱਗੇ ਆ ਜਾਓ ਤੁਸੀਂ। ਤਾਂ ਇਸ ਢੰਗ ਦੇ ਨਾਲ ਸਤਿਗੁਰਾਂ ਨੇ ਕਿਰਪਾ ਕੀਤੀ ਕਿ ਕਹੋ ਕਬੀਰ ਗੁਰ ਭਲੀ ਬੁਝਾਈ, ਚੀਟੀ ਹੋਏ ਕਹਿ ਖਾਏ। ਉੱਥੇ ਫਿਰ ਕੀੜੀ ਬਣਨਾ ਪੈਂਦਾ ਬਰੀਕ ਬਰੀਕ ਢੰਗ ਦੇ ਨਾਲ। ਹਾਥੀ ਵਾਲੀ ਬਿਰਤੀ ਦੇ ਨਾਲ, ਹਾਥੀ ਵਾਲੇ ਜੀਵਨ ਦੇ ਨਾਲ, ਮੋਟੀ ਬੁੱਧੀ ਦੇ ਨਾਲ, ਹੰਕਾਰ ਭਰੀ ਬੁੱਧੀ ਦੇ ਨਾਲ ਕਦੀ ਅਸੀਂ ਜੋ ਕੁਝ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਿਖਿਆ ਗਿਆ ਉਹਨੂੰ ਸਮਝ ਜਾਈਏ, ਇਹ ਮੁਮਕਿਨ ਨਹੀਂ ਹੈ। ਇਹਨੂੰ ਬਰੀਕ ਕਰਨਾ ਪਏਗਾ, ਛੋਟਾ ਕਰਨਾ ਪਏਗਾ। ਅਜੇ ਅਕਲ ਜਿਹੜੀ ਹੈ ਬਹੁਤ ਇਹਦੇ ਦੁਆਲੇ ਅਸੀਂ ਆਪਣਾ ਗਿਆਨ ਵਲੇਟਿਆ ਹੋਇਆ, ਆਪਣੀ ਮਤ ਵਲੇਟੀ ਹੋਈ ਹੈ। ਔਰ ਸਤਿਗੁਰੂ ਨੇ ਬਚਨ ਕੀਤੇ ਜਦੋਂ ਧਰਮ ਦੀ ਰੱਬ ਦੀ ਗੱਲ ਆਉਂਦੀ ਏ ਤੇ ਉਦਾਹਰਨ ਦੇ ਦਿੱਤੀ, ਸਮਝਾਇਆ ਤੇ ਕਰਕੇ ਵਿਖਾਇਆ। ਕਿਸੇ ਨੇ ਕਿਹਾ ਸੀ ਪਰਮਾਤਮਾ ਕਿਵੇਂ ਮਿਲਦਾ ਹੈ, ਕਿਹੜੇ ਤੀਰਥ ਤੇ ਜਾਈਏ, ਕੱਪੜੇ ਕਿਵੇਂ ਦੇ ਪਾਈਏ, ਕਿਹੜਾ ਰਾਗ ਸਿੱਖੀਏ, ਕਿਹੜਾ ਗਿਆਨ ਸਿੱਖੀਏ ਜਿਹਦੇ ਨਾਲ ਉਹ ਖੁਸ਼ ਹੋ ਜਾਏ। ਤਾਂ ਕਬੀਰ ਜੀ ਦੇ ਹੱਥ ਵਿੱਚ ਖੰਡ ਸੀ, ਉਹਨਾਂ ਦੇ ਹੱਥ ਵਿੱਚ ਜਿਹੜੀ ਖੰਡ ਸੀ ਉਹਨਾਂ ਨੇ ਕਿਤੇ ਪਈ ਹੋਈ ਰੇਤ ਦੇ ਉੱਤੇ ਖਿਲਾਰ ਦਿੱਤੀ, ਫਿਰ ਪੈਰ ਨਾਲ ਰਲਾ ਦਿੱਤੀ ਸਾਰੀ ਵਿੱਚ। ਕੋਲੋਂ ਕਿਤੇ ਹਾਥੀ ਗੁਜ਼ਰ ਰਿਹਾ ਸੀ, ਹਾਥੀ ਵਾਲੇ ਨੂੰ ਕਹਿੰਦੇ ਭਾਈ ਆ ਥੋੜਾ ਜਿਹਾ ਆਪਣੇ ਹਾਥੀ ਤੋਂ ਇੱਕ ਕੰਮ ਕਰਾ ਦੇ, ਸਾਡੀ ਖੰਡ ਡੁੱਲ ਗਈ ਹੈ ਰੇਤ ਵਿੱਚ, ਤੂੰ ਹਾਥੀ ਨੂੰ ਕਹਿ ਵੀ ਆਪਣੀ ਸੁੰਡ ਨਾਲ ਖੰਡ ਚੁਣ ਕੇ ਵੱਖਰੀ ਕਰ ਦੇ। ਉਹਨੇ ਕਿਹਾ ਜੀ ਹਾਥੀ ਦੇ ਵੱਸ ਦੀ ਗੱਲ ਨਹੀਂ ਕਿ ਰੇਤ ਵਿੱਚੋਂ ਖੰਡ ਕੱਢ ਲਵੇ, ਇਹਦਾ ਤੇ ਸਰੀਰ ਹੀ ਇੰਨਾ ਵੱਡਾ ਹੈ, ਇੰਨਾ ਮੋਟਾ ਹੈ, ਇਹਦੀ ਤਾਂ ਸੁੰਡ ਹੀ ਇੰਨੀ ਭਾਰੀ ਹੈ, ਇਹ ਕਿੱਥੇ ਕੱਢੇਗੀ, ਇਸ ਰੇਤ ਦੇ ਵਿੱਚੋਂ ਖੰਡ ਕਿਵੇਂ ਨਿਕਲੇਗੀ। ਕਬੀਰ ਜੀ ਨੇ ਕਿਹਾ ਫਿਰ ਤੂੰ ਜਾ, ਕਿਉਂਕਿ ਇਹ ਸੱਚ ਹੈ ਹਿੰਦੁਸਤਾਨ ਦੀ ਧਰਤੀ ਤੇ ਕੋਈ ਵੀ ਵਿਦਿਆ ਨਾ ਉਹਦਾ ਪ੍ਰੈਕਟੀਕਲ ਬੜਾ ਘੱਟ ਹੈ। ਅੱਜ ਵੀ ਜਿਹੜੀ ਵਿਦਿਆ ਚੱਲ ਰਹੀ ਹੈ ਤੁਸੀਂ ਵੇਖੋ ਕਿ ਵੱਡੇ ਵੱਡੇ ਬੈਗ, ਲੰਮੀਆਂ ਲੰਮੀਆਂ ਕਿਤਾਬਾਂ, ਪਰ ਉਹ ਪ੍ਰਯੋਗ ਨਹੀਂ ਕਰਾਉਂਦੇ, ਪ੍ਰੈਕਟੀਕਲ ਨਹੀਂ ਕਰਾਉਂਦੇ, ਇਸ ਕਰਕੇ ਸਮਝ ਨਹੀਂ ਆਉਂਦੀ। ਭਗਤ ਜੀ ਨੇ ਪ੍ਰੈਕਟੀਕਲ ਕਰਵਾ ਦਿੱਤਾ, ਪੁੱਛਣ ਵਾਲੇ ਨੇ ਪੁੱਛਿਆ ਸੀ ਰੱਬ ਦੀ ਸਮਝ ਕਿਵੇਂ ਆਏਗੀ, ਕਬੀਰ ਜੀ ਨੇ ਖੰਡ ਵਿੱਚ ਰੇਤ ਅੰਦਰ ਖੰਡ ਖਿਲਾਰ ਦਿੱਤੀ, ਹਾਥੀ ਵਾਲੇ ਨੂੰ ਕਿਹਾ ਇਹਦੇ ਵਿੱਚੋਂ ਚੁਣ ਕੇ ਵਿਖਾ, ਉਹਨੇ ਕਿਹਾ ਨਹੀਂ ਮੁਮਕਿਨ। ਕਬੀਰ ਜੀ ਕਹਿੰਦੇ ਫਿਰ ਚਲਾ ਜਾ ਤੂੰ, ਪੁੱਛਣ ਵਾਲਾ ਕੋਲ ਹੀ ਖੜਾ ਸੀ ਤੇ ਤੁਹਾਨੂੰ ਪਤਾ ਜਿੱਥੇ ਖੰਡ ਖਿਲਰੀ ਹੋਵੇ ਨਾ ਕੀੜੀਆਂ ਆਪਣੇ ਆਪ ਆ ਜਾਂਦੀਆਂ। ਥੋੜੇ ਚਿਰ ਬਾਅਦ ਉੱਥੇ ਬੈਠੇ ਰਹੇ, ਜਗਿਆਸੂ ਦਾ ਸਵਾਲ ਸੀ ਰੱਬ ਨੂੰ ਕਿਵੇਂ ਲੱਭੀਏ, ਕੀ ਵੇਖਦੇ ਨੇ ਕਿ ਥੋੜੇ ਚਿਰ ਬਾਅਦ ਸੈਂਕੜੇ ਕੀੜੀਆਂ ਉੱਥੇ ਆ ਗਈਆਂ ਤੇ ਉਹਨਾਂ ਨੇ ਰੇਤ ਦੇ ਵਿੱਚੋਂ ਖੰਡ ਨੂੰ ਚੁਣ ਚੁਣ ਕੇ ਉਹਦੇ ਛੋਟੇ ਛੋਟੇ ਟੁਕੜੇ ਆਪਣੇ ਮੂੰਹ ਵਿੱਚ ਪਾਏ ਤੇ ਚੁੱਕ ਕੇ ਆਪਣੀ ਖੁੱਡ ਵੱਲ ਲੈ ਕੇ ਜਾਣ ਲੱਗ ਪਈਆਂ। ਕਬੀਰ ਸਾਹਿਬ ਨੇ ਇਸ਼ਾਰਾ ਕੀਤਾ, ਕਹਿਣ ਲੱਗੇ ਦੇਖ ਭਾਈ ਇਹ ਖਿਲਰੀ ਹੋਈ ਖੰਡ ਹਾਥੀ ਦੇ ਵੱਸ ਨਹੀਂ ਕਿ ਉਹ ਇਹਨੂੰ ਚੁਣ ਲੈਂਦਾ, ਪਰ ਕੀੜੀਆਂ ਦਾ ਇਹਦੇ ਵਿੱਚ ਬੜਾ ਯੋਗਦਾਨ ਹੈ, ਕੀੜੀ ਨੇ ਲੱਭ ਲਈ ਖੰਡ। ਕਹਿਣ ਲੱਗੇ ਭਾਵ ਕੀ, ਕਹਿਣ ਲੱਗੇ ਆਹ ਜਿਹੜੀ ਬੁੱਧੀ ਹੈ ਨਾ ਬੜੀ ਮੋਟੀ ਹੈ, ਗੁਰੂ ਕੇ ਸ਼ਬਦ ਨਾਲ ਇਹਨੂੰ ਤਰਾਸ਼ ਦੇ ਬਰੀਕ ਕਰ ਦੇ, ਫਿਰ ਤੈਨੂੰ ਕੋਈ ਵਿੱਚੋਂ ਲੱਭ ਜਾਏਗਾ, ਇੰਨੀ ਮੋਟੀ ਬੁੱਧੀ ਨਾਲ ਤੇ ਕਿੱਥੇ ਕੁਝ ਲੱਭਦਾ ਹੈ। ਔਰ ਇੱਥੇ ਵਿਦਿਆ ਦੀ ਗੱਲ ਹੈ ਨਹੀਂ, ਜੇ ਕਹੋ ਨਾ ਵੀ ਵਿਆਕਰਨ ਦੁਆਰਾ ਰੱਬ ਨੂੰ ਤੁਸੀਂ ਕਾਬੂ ਕਰ ਲਓਗੇ, ਅੱਜ ਤੱਕ ਨਹੀਂ ਹੋਇਆ ਕਿਸੇ ਤੋਂ, ਅੱਜ ਤੱਕ ਨਹੀਂ ਮਿਲਿਆ, ਤਾਂ ਉੱਥੇ ਫਿਰ ਬਰੀਕ ਬੁੱਧੀ ਦੇ ਅਰਥ ਕੀ ਹੋਣਗੇ, ਧਿਆਨ ਦਿਓ। ਬਰੀਕ ਬੁੱਧੀ ਦੇ ਅਰਥ ਹੋਣਗੇ ਕਿ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਕਿੱਥੇ ਘੜੀ ਦੀ ਹੈ, ਘੜੀਐ ਸ਼ਬਦ ਸੱਚੀ ਟਕਸਾਲ, ਟਕਸਾਲ ਦੇ ਅਰਥ ਨੇ ਕਾਰਖਾਨਾ ਜਿੱਥੇ ਚੀਜ਼ਾਂ ਬਣਾਈਆਂ ਜਾਂਦੀਆਂ ਨੇ, ਜਿੱਥੇ ਲੋਹਾ ਆਉਂਦਾ ਸਿੱਧਾ ਕੁਝ ਨਹੀਂ ਬਣਿਆ ਹੁੰਦਾ ਉਹਦਾ, ਬਿਲਕੁਲ ਟੁਕੜਾ ਇੱਕ ਲੋਹੇ ਦਾ ਵੱਡਾ, ਤੇ ਉਸ ਟਕਸਾਲ ਵਿੱਚ ਬਲਦੀ ਹੈ ਅੱਗ, ਲੋਹੇ ਨੂੰ ਉਹਦੇ ਉੱਤੇ ਤਪਾਇਆ ਜਾਂਦਾ, ਫਿਰ ਲੋਹਾ ਬਣ ਜਾਂਦਾ ਪਾਣੀ, ਫਿਰ ਉਸ ਪਾਣੀ ਬਣੇ ਹੋਏ ਪਿਘਲੇ ਲੋਹੇ ਨੂੰ ਪਾਇਆ ਜਾਂਦਾ ਕਿਸੇ ਸੰਚੇ ਦੇ ਅੰਦਰ, ਕੁਝ ਵੀ ਬਣਾ ਲਓ, ਉਹਦਾ ਪੱਖਾ ਬਣਾਓ, ਉਸਦਾ ਹੋਰ ਕੁਝ ਬਣਾ ਲਓ, ਬਹੁਤ ਕੁਝ ਬਣ ਜਾਏਗਾ। ਤਾਂ ਟਕਸਾਲ ਦੇ ਅਰਥ ਹੋਣਗੇ ਜਿੱਥੇ ਅਸੀਂ ਆਏ ਹਾਂ ਲੋਹੇ ਦੇ ਟੁਕੜੇ ਬਣ ਕੇ। ਪਹਿਲਾਂ ਤੇ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਵੀ ਅਸੀਂ ਆਪਣੇ ਆਪ ਨੂੰ ਘੜਨਾ ਹੈ, ਟਕਸਾਲ ਦੇ ਅਰਥ ਇਹ ਨੇ ਵੈਸੇ। ਹਾਂ ਇਹ ਖਿਆਲ ਰੱਖਣਾ, ਕਈ ਵਾਰੀ ਫੈਕਟਰੀਆਂ ਵਿੱਚ ਲੋਹਾ ਇੱਕ ਪਾਸੇ ਪਿਆ ਰਹੇ ਤੇ ਘੜਨ ਦੀ ਥਾਂ ਤੇ ਜੰਗਾਲਿਆ ਵੀ ਜਾਂਦਾ ਜੇ, ਇਹ ਵੀ ਖਿਆਲ ਰੱਖਣਾ। ਜੇ ਉਹ ਭੱਠੀ ਦੇ ਨੇੜੇ ਨਾ ਆਇਆ, ਜੱਤ ਪਹਾਰਾ, ਪਹਾਰਾ ਦੇ ਅਰਥ ਨੇ ਭੱਠੀ ਜਿਹਦੇ ਵਿੱਚ ਤਪਾਇਆ ਜਾਂਦਾ, ਟਕਸਾਲ ਵਿੱਚ ਆਉਣਾ ਕਾਫੀ ਨਹੀਂ, ਭੱਠੀ ਦੇ ਨੇੜੇ ਆਉਣਾ ਜ਼ਰੂਰੀ ਹੈ। ਭੱਠੀ ਦਾ ਅਰਥ ਹੈ ਗੁਰੂ ਕੇ ਸ਼ਬਦ ਦੇ ਦਾਇਰੇ ਵਿੱਚ ਆਉਣਾ। ਹੋ ਸਕਦਾ ਕਿਤੇ ਅਸੀਂ ਫਿਰ ਜੰਗਾਲੇ ਜਾਈਏ, ਬੜੇ ਟੁਕੜੇ ਪਏ ਨੇ ਟਕਸਾਲਾਂ ਵਿੱਚ ਜਿਹੜੇ ਗੁਰੂ ਦੇ ਨੇੜੇ ਨਹੀਂ ਆਉਂਦੇ, ਬੜਾ ਜੰਗਾਲ ਲੱਗ ਗਿਆ ਉਹਨਾਂ ਨੂੰ, ਭਾਰ ਹੋਰ ਵੱਧ ਗਿਆ ਜੀਵਨ ਵਿੱਚ, ਜੀਵਨ ਘੜਿਆ ਨਹੀਂ ਸਗੋਂ ਹੋਰ ਉਹਦੇ ਦੁਆਲੇ ਕਈ ਕੁਝ ਬਲੇਟ ਲਿਆ, ਹਉਮੈ ਵੱਡੀ ਹੋ ਗਈ ਹੈ। ਤਾਂ ਉੱਥੇ ਕੁਝ ਨਹੀਂ ਘੜਿਆ ਜਾਂਦਾ, ਕਿਸੇ ਫੈਕਟਰੀ ਵਿੱਚ ਲੋਹਾ ਆ ਜਾਏ ਉਹਦੇ ਬੜੇ ਵੱਡੇ ਭਾਗ, ਪਰ ਸਵਾਲ ਇਹ ਹੈ ਵੀ ਉਸ ਭੱਠੀ ਅੱਗ ਦੇ ਨੇੜੇ ਵੀ ਆਇਆ ਕਿ ਨਹੀਂ। ਜੇ ਉਹਦੇ ਵਿੱਚੋਂ ਲੰਘਿਆ ਤੇ ਫਿਰ ਉਹਦਾ ਬਣ ਜਾਏਗਾ। ਜਿਸ ਲੋਹੇ ਦਾ ਪਹਿਲਾਂ ਕੋਈ ਮੁੱਲ ਨਹੀਂ ਸੀ ਪੈਂਦਾ, ਜਿਹਨੂੰ ਕੋਈ ਨਹੀਂ ਸੀ ਖਰੀਦਦਾ, ਅੱਜ ਜਦੋਂ ਉਹ ਕਿਸੇ ਯੰਤਰ ਦੇ ਵਿੱਚੋਂ ਲੰਘਿਆ, ਕਿਸੇ ਸੰਚੇ ਵਿੱਚੋਂ ਲੰਘਿਆ ਤੇ ਕਿਸੇ ਸ਼ੋਰੂਮ ਦਾ ਸ਼ਿੰਗਾਰ ਬਣ ਗਿਆ, ਲੋਕ ਆ ਕੇ ਉਹਨੂੰ ਵੇਖਣ ਲੱਗ ਪਏ ਵੀ ਇਹ ਕਿੰਨੇ ਦਾ ਹੈ, ਉਹਦੇ ਖਰੀਦਦਾਰ ਆ ਗਏ, ਉਹਦੀ ਕੀਮਤ ਪੈ ਗਈ। ਪਹਿਲਾਂ ਨਹੀਂ ਸੀ, ਸਟੀਲ ਦਾ ਛੋਟਾ ਜਿਹਾ ਟੁਕੜਾ, ਪਹਿਲਾਂ ਸਟੀਲ ਸੀ, ਕਿਸੇ ਨਾ ਕੰਮ ਦਾ ਪਿਆ ਹੋਇਆ, ਪਰ ਜਦੋਂ ਉਹਨੇ ਘੜੀ ਦਾ ਰੂਪ ਧਾਰਨ ਕਰ ਲਿਆ ਤਾਂ ਉਹਦਾ ਮੁੱਲ ਪੈ ਗਿਆ, ਕਈ ਗੁਣਾ ਉਹਦਾ ਮੁੱਲ ਵੱਧ ਗਿਆ। ਪਰ ਇਹ ਗੱਲ ਪੱਕੀ ਹੈ, ਮੁੱਲ ਪਵਾਉਣ ਵਾਸਤੇ ਬੰਦੇ ਨੂੰ ਜੀਵਨ ਦੇ ਵਿੱਚ ਕਿਸੇ ਅੱਗ ਵਿੱਚੋਂ ਜ਼ਰੂਰ ਲੰਘਣਾ ਪੈਂਦਾ। ਜਿਹੜੇ ਲੋਕ ਕੇਵਲ ਆਪਣੇ ਜੀਵਨ ਨੂੰ ਐਸ਼ਪ੍ਰਸਤ ਬਣਾਉਣਾ ਚਾਹੁੰਦੇ ਨੇ, ਜਿਨ੍ਹਾਂ ਦਾ ਨਿਸ਼ਾਨਾ ਇਹ ਹੁੰਦਾ ਜ਼ਿਆਦਾ ਧਨ, ਜ਼ਿਆਦੀ ਇੱਜ਼ਤ, ਜ਼ਿਆਦੀ ਵਡਿਆਈ ਲੈਣੀ, ਵੱਡੇ ਬਣ ਜਾਣਾ, ਆਪਣਾ ਨਾਂ ਉੱਚਾ ਕਰ ਲੈਣਾ, ਉਹ ਲੋਕ ਕਦੀ ਇੱਥੇ ਕਾਮਯਾਬ ਨਹੀਂ ਹੁੰਦੇ ਧਰਤੀ ਤੇ। ਜੀਵਨ ਉਹਨਾਂ ਦਾ ਕਾਮਯਾਬ ਹੁੰਦਾ ਹੈ ਜਿਹੜੇ ਸਰੀਰ ਦੀ ਐਸ਼ ਇਸ਼ਰਤ ਨੂੰ ਛੋਟਾ ਸਮਝਦੇ ਨੇ ਤੇ ਆਪਣੇ ਕੰਮ ਨੂੰ ਵੱਡਾ ਸਮਝ ਲੈਂਦੇ ਨੇ। ਉਹ ਕੰਮ ਕਰਦੇ ਨੇ ਤੇ ਜਦੋਂ ਕੰਮ ਕੀਤਾ, ਜਦੋਂ ਮਿਹਨਤ ਕੀਤੀ, ਉਦੋਂ ਸਭ ਕੁਝ ਆਪਣੇ ਆਪ ਪਵਿੱਤਰ ਹੋ ਗਿਆ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਗਏ ਮਸ਼ਕਤ ਘਾਲ, ਮਸ਼ਕਤ ਕੀਤੀ ਜਿਨ੍ਹਾਂ ਨੇ, ਗੁਰਮਤ ਵਿੱਚ ਮਿਹਨਤ ਦੇ ਅਰਥ ਮੁਸ਼ਕਤ ਨੇ, ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ, ਜਿਨ੍ਹਾਂ ਨੇ ਮੁਸ਼ਕਤ ਕੀਤੀ ਆਪ ਵੀ ਛੁੱਟ ਗਏ, ਕੇਤੀ ਛੁੱਟੀ ਨਾਲ। ਇਹਨੂੰ ਛੁੱਟੀ ਨਹੀਂ ਪੜਨਾ ਕਦੀ, ਛੁੱਟੀ ਹੋਰ ਚੀਜ਼ ਹੁੰਦੀ ਹੈ। ਜੇ ਇਹਨੂੰ ਛੁੱਟੀ ਪੜੋਗੇ ਤੇ ਛੁੱਟੀ ਦੇ ਅਰਥ ਹੋਣਗੇ ਸਕੂਲ ਵਾਲੀ ਛੁੱਟੀ ਵੀ ਉਹ 4 ਵਜੇ ਹੋ ਗਈ, ਇਹਨੂੰ ਛੁੱਟੀ ਪੜਨਾ ਹੈ, ਛੁੱਟ ਜਾਣਾ। ਜਿੰਨੀ ਨੂੰ ਜਿੰਨੀ ਨਹੀਂ ਪੜਨਾ ਉਹਦੇ ਅਰਥ ਹੋਣਗੇ ਜਿੰਨ ਭੂਤ, ਇਹਨੂੰ ਜਿੰਨੀ ਪੜਨਾ ਹੈ ਮੁਕਤਾ ਪੜਨਾ ਹੈ। ਸੋ ਹੁਣ ਇਹ ਚੀਜ਼ਾਂ ਹੀ ਇੱਥੇ ਤੁਸੀਂ ਇੱਥੇ ਸਿੱਖਣੀਆਂ ਹਨ। ਇਸ ਕਰਕੇ ਬੇਨਤੀ ਕਰ ਰਿਹਾ ਸੀ ਸਤਿਗੁਰੂ ਨੇ ਅੱਜ ਜਿਹੜਾ ਬਚਨ ਕੀਤਾ ਕਿ ਸੁਣਨ ਦੇ ਨਾਲ ਕੀ ਮਿਲਦਾ, ਇੱਕ ਹੋ ਜਾਂਦਾ। ਕਬੀਰ ਸਾਹਿਬ ਨੇ ਕਿਹਾ ਭਾਈ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸ਼ਬਦ ਨਾਲ ਘੜ ਲਿਆ ਉਹਨਾਂ ਦੀ ਸੁਰਤ ਜਿਹੜੀ ਇਹ ਲਤੀਫ ਹੋ ਗਈ। ਲਤੀਫ ਦਾ ਮਤਲਬ ਬਰੀਕ, ਉਹਦੀ ਪਕੜ ਵੱਧ ਗਈ, ਉਹਦੀ ਚੇਤਨਤਾ ਵੱਧ ਗਈ। ਸਾਡੀ ਸੁਰਤ ਬਰੀਕ, ਇਹਦੇ ਅਰਥ ਕੀ ਨੇ ਕਿ ਇੱਕ ਵਾਰੀ ਜਿਹੜਾ ਕੰਮ ਸਾਨੂੰ ਸਮਝਾਇਆ ਜਾਏ ਦੂਸਰੇ ਦਿਨ ਸਮਝਾਉਣ ਦੀ ਲੋੜ ਨਾ ਪਵੇ, ਸਮਝ ਵਿੱਚ ਆ ਜਾਏ, ਪਕੜ ਵਿੱਚ ਆ ਜਾਏ। ਔਰ ਇਹ ਅਕਲ ਜਿਹੜੀ ਹੈ ਲਤੀਫ ਤਾਂ ਹੋਵੇਗੀ ਜੇ ਸੇਵਾ ਕਰਾਂਗੇ ਤੇ ਸਿਮਰਨ, ਦੋ ਹੀ ਤਰੀਕੇ ਨੇ। ਦੂਸਰੇ ਦਿਨ ਸਮਝਾਉਣਾ ਨਾ ਪਏ। ਆ ਇੱਕ ਜਾਨਵਰਾਂ ਦੇ ਵਿੱਚੋਂ ਬੜਾ ਵੱਡਾ ਪਸ਼ੂ ਜਿਹੜਾ ਬੜਾ ਬਦਨਾਮ ਇਸ ਪੱਖ ਵਿੱਚ, ਉਹਨੂੰ ਕਬੀਰ ਜੀ ਨੇ ਭੈਂਸਾ ਕਿਹਾ ਹੈ। ਇਹ ਬੜਾ ਬਦਨਾਮ ਹੈ ਕਿ ਇਹਨੂੰ ਤੁਸੀਂ ਹੁਣੇ ਸੋਟੇ ਨਾਲ ਕੁੱਟੋ ਜਿੰਨਾ ਮਰਜ਼ੀ, ਇੱਕ ਘੰਟੇ ਬਾਅਦ ਫਿਰ ਉਹ ਹੀ ਕੰਮ ਕਰੇਗਾ। ਮਾਤਾ ਭੈਂਸਾ ਅਮੂਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ, ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੂੰਗਾ ਨਿਤ ਪੇੜ। ਗਲਤ ਹੋ ਗਿਆ ਸਾਰਾ ਕੁਝ। ਤਰਤੀਬ ਬਣਾਈ ਸੀ ਕਿ ਲੇਲੇ ਦੇ ਅਰਥ ਨੇ ਭੇਡ ਦਾ ਬੱਚਾ, ਉਹ ਆਪਣੀ ਮਾਂ ਨੂੰ ਚੁੰਘਦਾ, ਕੁਦਰਤ ਦਾ ਨਿਯਮ ਸੀ ਇਹ। ਪਰ ਭੇਡ ਜਿਹੜੀ ਉਹ ਲੇਲੇ ਨੂੰ ਚੁੰਘ ਰਹੀ ਹੈ, ਕਬੀਰ ਸਾਹਿਬ ਦਾ ਸ਼ਬਦ ਹੈ। ਇਸ਼ਾਰਾ ਕੀਤਾ ਉਹਨਾਂ ਨੇ ਕਿ ਜਿਹੜਾ ਮਨ ਹੈ ਨਾ ਸਾਡਾ, ਮਨ ਕੀ ਹੈ, ਜਿਹੜਾ ਕਹਿ ਰਿਹਾ ਵੀ ਹੁਣ ਇਹ ਕੰਮ ਕਰਨ ਨੂੰ ਜੀ ਕਰਦਾ, ਉਹਨੂੰ ਕਹਿੰਦੇ ਮਨ। ਉਹਨੂੰ ਵੇਖ ਲੈਣਾ, ਮੇਰਾ ਮਨ ਨਹੀਂ ਕਰਦਾ, ਮੇਰਾ ਜੀ ਨਹੀਂ ਕਰਦਾ, ਉਹ ਹੈ ਮਨ। ਤੇ ਮਤ ਕੀ ਹੈ? ਮਤ ਜਿਹੜੀ ਉਹਨੂੰ ਰੋਕਦੀ ਹੈ ਵੀ ਨਹੀਂ, ਤੂੰ ਭਾਵੇਂ ਨਹੀਂ ਇਹਨੂੰ ਕਰਨਾ ਚਾਹੁੰਦਾ, ਪਰ ਗੁਰੂ ਸਾਹਿਬ ਨੇ ਕਿਹਾ ਸੀ ਇਸ ਕਰਕੇ ਕਰਨਾ ਹੈ। ਉਹ ਮਤ ਹੈ, ਮਤ ਮਾਂ ਹੈ, ਮਨ ਇਹਦਾ ਬੱਚਾ ਹੈ। ਇਉਂ ਕਹੀਏ ਮਤ ਭੇਡ ਹੈ ਤੇ ਲੇਲਾ ਜਿਹੜਾ ਇਸ ਮਤ ਦਾ ਬੱਚਾ ਹੈ। ਕਬੀਰ ਸਾਹਿਬ ਕਹਿੰਦੇ ਨੇ ਮਨ ਨੇ ਤੁਰਨਾ ਸੀ ਮਤ ਦੇ ਪਿੱਛੇ, ਮਤ ਦੇ ਪਿੱਛੇ ਤੁਰਨਾ, ਜਿਹੜੀ ਮਤ ਗੁਰੂ ਨੇ ਦਿੱਤੀ ਸੀ। ਪਰ ਮਤ ਜਿਹੜੀ ਇਹ ਮਨ ਦੀ ਅਧੀਨ ਹੋ ਗਈ, ਮਨ ਦੇ ਥੱਲੇ ਆ ਗਈ। ਮਨ ਜੋ ਕੁਝ ਕਹਿੰਦਾ ਮਤ ਉਧਰ ਤੁਰੀ ਫਿਰਦੀ, ਸਾਰਾ ਸਿੰਬਲ ਗਲਤ ਹੋ ਗਿਆ। ਧਰਮ ਦੇ ਅਰਥ ਇਹੀ ਨੇ, ਇੱਕ ਖਿਆਲ ਰੱਖਣਾ, ਇਕੱਲੇ ਸ਼ਬਦ ਸਿੱਖ ਲੈਣੇ ਇੱਥੋਂ ਚਲੇ ਜਾਣਾ ਇੱਕ ਕਲਾ ਹੈ, ਸਿਰਫ ਜੀਵਨ ਸਿੱਖ ਲੈਣਾ ਚਾਹੀਦਾ ਇਸ ਥਾਂ ਤੋਂ। ਧਰਮ ਦਾ ਮਤਲਬ ਹੈ ਕਿ ਜੀਵਨ ਦੇ ਵਿੱਚ ਜਿਹੜੀਆਂ ਚੀਜ਼ਾਂ ਜਿੱਥੇ ਲਾਉਣੀਆਂ ਨੇ ਉੱਥੇ ਉੱਥੇ ਲਾਉਣ ਦੀ ਜਾਂਚ ਆ ਜਾ, ਸਿੰਬਲ ਠੀਕ ਹੋ ਜਾਏ। ਜਿਵੇਂ ਗੱਡੀਆਂ ਦੇ ਪੁਰਜੇ ਪਿੱਛੋਂ ਆਉਂਦੇ ਤੇ ਉਹਨਾਂ ਨੂੰ ਠੀਕ ਥਾਂ ਤੇ ਜੇ ਨਾ ਜੋੜਿਆ ਉਹ ਤੁਰੇਗੀ ਨਹੀਂ। ਜਿਹੜੀ ਥਾਂ ਵਾਸਤੇ ਜਿਹੜੀ ਚੀਜ਼ ਬਣੀ ਹੈ ਉੱਥੇ ਲਾ ਦੇਣੀ। ਸਾਡੀ ਜ਼ਿੰਦਗੀ ਦੇ ਅੰਦਰ ਜਿਹੜੇ ਪੁਰਜੇ ਲਾਏ ਨਾ ਪਰਮੇਸ਼ਰ ਨੇ, ਉਹਨਾਂ ਦਾ ਸਿੰਬਲ ਹੀ ਗਲਤ ਹੋ ਗਿਆ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਬਿਨ ਨਾਵੈ ਜਗ ਕਮਲਾ ਫਿਰੈ। ਕਮਲੇ ਦੇ ਅਰਥ ਕੀ ਹੁੰਦੇ ਨੇ? ਨਾਮ ਤੋਂ ਬਿਨਾਂ ਮਨੁੱਖ ਕਮਲਾ ਹੋ ਜਾਂਦਾ ਹੈ। ਕਮਲਾ ਕੀ ਕਰਦਾ ਹੈ? ਜਿਹੜੀ ਚੀਜ਼ ਉਹਨੇ ਆਪਣੇ ਕਮੀਜ਼ ਗਲ ਵਿੱਚ ਪਾਉਣਾ ਸੀ ਉਹ ਲੱਕ ਪਾ ਲਿਆ, ਇਸ ਤਰ੍ਹਾਂ ਹੀ ਕਰਦਾ ਨਾ। ਤੁਸੀਂ ਵੇਖਿਆ ਹੋਵੇਗਾ ਜਿਹਦਾ ਸੰਤੁਲਨ ਗਵਾਚ ਜਾਏ ਤਾਂ ਉਹ ਕੀ ਕਰਦਾ ਹੈ? ਹੋ ਸਕਦਾ ਹੈ ਉਹ ਪੈਰ ਵਿੱਚ ਜਿਹੜੀ ਜੁੱਤੀ ਪਾਉਣੀ ਸਿਰ ਤੇ ਰੱਖ ਲਏ ਤੇ ਸਿਰ ਦੀ ਦਸਤਾਰ ਪੈਰਾਂ ਨੂੰ ਬੰਨਣ ਲੱਗ ਪਏ। ਗਲਤ ਕਰੇਗਾ, ਜਿਹੜੀ ਚੀਜ਼ ਜਿਵੇਂ ਕਰਨੀ ਉਹਦੇ ਉਲਟ ਕਰੇਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਸੰਸਾਰ ਕਮਲਾ ਹੋ ਗਿਆ ਨਾਮ ਤੋਂ ਬਿਨਾਂ। ਕਿਉਂ? ਮਨ ਨੂੰ ਲਾਉਣਾ ਸੀ ਮਤ ਦੇ ਪਿੱਛੇ, ਇਹਨੇ ਗਲਤ ਲਾ ਦਿੱਤਾ, ਮਤ ਲਾ ਦਿੱਤੀ ਮਨ ਦੇ ਪਿੱਛੇ। ਇਹ ਕਹਿੰਦਾ ਮੇਰਾ ਮਨ ਨਹੀਂ ਕਰਦਾ ਇਹ ਕੰਮ ਕਰਨ ਲਈ। ਇਸ ਕਰਕੇ ਹਜ਼ੂਰ ਨੇ ਬਚਨ ਕੀਤਾ ਕਿ ਚੀਟੀ ਹੋਏ ਕਹਿ ਖਾਏ, ਆਪਣੇ ਮਨ ਨੂੰ ਸੇਵਾ ਦੁਆਰਾ ਲਤੀਫ ਕਰ ਕਿ ਉਹ ਇਹਨਾਂ ਰਤਨਾਂ ਨੂੰ ਦੀ ਖੋਜ ਕਰ ਸਕੇ ਜਿਹੜੇ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੇ ਨੇ। ਇਸ ਕਰਕੇ ਸੁਣਨ ਦੀ ਚੌਥੀ ਅਵਸਥਾ, ਇਹਨੂੰ ਫਿਰ ਸਮਝ ਲੈਣਾ। ਪਹਿਲੀ ਅਵਸਥਾ ਗੁਰੂ ਦੀ ਸਿੱਖਿਆ ਨੂੰ ਸੁਣਨਾ ਤੇ ਚੰਗੀ ਤਰ੍ਹਾਂ ਸਮਝਣਾ, ਵਿਚਾਰਧਾਰਾ ਬਣਾਉਣੀ। ਉਹਦੇ ਤੋਂ ਬਾਅਦ ਫਿਰ ਗੁਰੂ ਕੇ ਸ਼ਬਦ ਨੂੰ ਜਪਣਾ। ਫਿਰ ਜਪਣ ਤੋਂ ਬਾਅਦ ਤੀਜੀ ਅਵਸਥਾ ਆਉਂਦੀ ਹੈ ਜਿਹਨੂੰ ਕਹਿੰਦੇ ਆਪਣੇ ਆਪ ਜਪਿਆ ਜਾਣ ਲੱਗ ਪਿਆ। ਜਿਸ ਚੀਜ਼ ਨੂੰ ਤੁਸੀਂ ਜ਼ਿਆਦਾ ਜਪੋਗੇ, ਜ਼ਿਆਦਾ ਕਰੋਗੇ, ਫਿਰ ਉਹਨੂੰ ਜਪਣਾ ਨਹੀਂ ਪਏਗਾ। ਇਹ ਇਸ ਤਰ੍ਹਾਂ ਕਰਨਾ ਪਏਗਾ, ਇਹਦੇ ਉੱਤੇ ਜ਼ੋਰ ਦੇਣਾ ਪਏਗਾ। ਜਿੰਨਾ ਤੁਸੀਂ ਜ਼ਿਆਦਾ ਜਪੋਗੇ ਤਾਂ ਫਿਰ ਤੁਸੀਂ ਬੈਠੋਗੇ, ਉਹ ਜਿਹੜਾ ਜਪਿਆ ਜਾ ਰਿਹਾ ਆਪਣੇ ਆਪ ਚੱਲੇਗਾ, ਜੀਵਨ ਦਿਮਾਗ ਵਿੱਚ ਚੱਲੇਗਾ। ਅਜੇ ਉਹ ਸ਼ਬਦ ਨਹੀਂ ਬਣਿਆ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਆਪਣੇ ਆਪ ਨਾਮ ਚੱਲੀ ਜਾ ਰਿਹਾ, ਗੁਰਮੁਖ ਰੋਮ ਰੋਮ ਹਰ ਧਿਆਵੈ। ਉਹ ਚੀਜ਼ ਹੋਰ ਜੇ ਭੁਲੇਖੇ ਵਿੱਚ ਨਾ ਪੈ ਜਾਣਾ। ਇਹ ਰਿਪੀਟਿੰਗ ਹੈ, ਦਿਮਾਗ ਸੁਣਦਾ ਸ਼ਬਦ ਨੂੰ, ਦੌਰਾਨ ਲੱਗ ਪੈਂਦਾ। ਇਹ ਨਾਮ ਨਹੀਂ ਹੈ ਚੱਲਿਆ, ਇਹ ਖਿਆਲ ਵਿੱਚ ਰੱਖਣਾ। ਬੜੇ ਬ੍ਰਹਮ ਗਿਆਨੀ ਨੇ ਇਸ ਤਰ੍ਹਾਂ ਦੇ। ਇਹ ਤੁਸੀਂ ਕੁਝ ਵੀ ਜਪੋਗੇ ਦਿਮਾਗ ਨਾਲ ਉਹ ਆਪਣੇ ਆਪ ਚੱਲ ਪਏਗਾ, ਕੱਲਾ ਨਾਮ ਨਹੀਂ, ਕਿਉਂਕਿ ਦਿਮਾਗ ਦੇ ਵਿੱਚ ਇੱਕ ਰਿਕਾਰਡਿੰਗ ਸਿਸਟਮ ਹੈ ਕਿ ਉਹ ਜਿਹੜੀ ਚੀਜ਼ ਨੂੰ ਸੁਣਦਾ ਉਹਨੂੰ ਵਾਪਸ ਬਾਹਰ ਕੱਢੀ ਜਾਂਦਾ ਹੈ। ਉਹਨੂੰ ਕਹਿੰਦੇ ਨੇ ਦਿਮਾਗ ਦੁਆਰਾ ਟੇਪ ਕੀਤਾ ਹੋਇਆ ਨਾਮ ਬੰਦੇ ਦੇ ਕੰਨਾਂ ਵਿੱਚ ਗੂੰਜਦਾ ਹੈ, ਅਸਲੀ ਅਵਸਥਾ ਨਹੀਂ ਹੈ, ਰਾਹ ਦੀ ਬਣੀ ਹੋਈ ਚੰਗੀ ਹੈ। ਜਦੋਂ ਇਸ ਤਰ੍ਹਾਂ ਮਨੁੱਖ ਕਰਦਾ ਗਿਆ ਤੇ ਇੱਕ ਦਿਨ ਫਿਰ ਬੋਲਣ ਵਾਲਾ ਵੀ ਨਹੀਂ ਰਹੇਗਾ, ਵਿੱਚ ਕੁਝ ਬੋਲਿਆ ਵੀ ਨਹੀਂ ਜਾਏਗਾ, ਕੇਵਲ ਅਹਿਸਾਸ ਹੋ ਜਾਏਗਾ, ਕੇਵਲ ਅਹਿਸਾਸ, ਫਿਰ ਬੋਲਣ ਦੀ ਲੋੜ ਨਹੀਂ। ਫਿਰ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ, ਜਿੱਥੇ ਕੁਝ ਵੀ ਆਵਾਜ਼ ਨਹੀਂ, ਬਿਲਕੁਲ ਖਾਲੀ, ਇੱਕੋ ਰਹਿ ਗਿਆ, ਇੱਕੋ ਬਚ ਗਿਆ ਜਪਣ ਵਾਲਾ ਜਿਹਨੂੰ ਜਪਿਆ ਜਾ ਰਿਹਾ, ਇੱਕ ਹੋ ਗਿਆ। ਤੇ ਕਬੀਰ ਸਾਹਿਬ ਦੀ ਮੈਂ ਗੱਲ ਕਰ ਰਿਹਾ ਸਾਂ, ਉਹਨਾਂ ਨੇ ਸਲੋਕ ਕਹੇ ਨੇ ਦੋ ਤਿੰਨ, ਉਹਨਾਂ ਵਿੱਚੋਂ ਇੱਕ ਸਾਂਝਾ ਕਰਦਿਆਂ, ਜਦੋਂ ਕਿਸੇ ਪੁੱਛਿਆ ਵੀ ਚੌਥੀ ਸੁਣਨ ਦੀ ਅਵਸਥਾ ਕੀ ਹੈ, ਉਹਨਾਂ ਜਵਾਬ ਦਿੱਤਾ, ਸੁਣ ਸਖੀ ਪੀ ਮੈਂ ਜੀਉ ਬਸੈ। ਇਹ ਸਲੋਕ ਪਹਿਲਾਂ ਸ਼ੁਰੂ ਹੁੰਦਾ, ਇੱਕ ਵਿਸ਼ਾ ਬਣਦਾ ਇਹਨਾਂ ਦਾ, ਜੇ ਤੁਹਾਨੂੰ ਲੋੜ ਹੋਵੇ ਤਾਂ ਇਹਨੂੰ ਲਿਖਿਆ ਕਰੋ। ਆਠ ਪਹਿਰ ਚੌਂਠ ਸਘੜੀ, ਇਹ ਅੱਠ ਪੈਰ ਚੌਂਠ ਘੜੀਆਂ, ਇਹਨੂੰ ਕਿਹਾ ਕਬੀਰ ਜੀ ਨਿਰਖਤ ਰਹੇ ਤੋ ਜੀਓ। ਜੇ ਕੋਈ ਬੰਦਾ ਅੱਠੇ ਪੈਰ ਆਪਣੇ ਪਰਮਾਤਮਾ ਨੂੰ ਆਪਣੇ ਸਾਹਮਣੇ ਵੇਖਣ ਦਾ ਅਭਿਆਸ ਕਰੇ, ਇਹ ਤਿੰਨ ਸਲੋਕ ਇਕੱਠੇ ਨੇ ਕਬੀਰ ਜੀ ਦੇ। ਆਠ ਪਹਿਰ ਚੌਂਸਠ ਘੜੀ ਨਿਰਖਤ ਰਹੇ ਤੋ ਜੀਓ, ਇਸ ਤਰ੍ਹਾਂ ਉਹ ਫਿਰ ਇੰਨਾ ਅਭਿਆਸ ਕਰੇ ਤੇ ਇੱਕ ਦਿਨ ਅਵਸਥਾ ਆ ਜਾਏਗੀ ਤੀਸਰੇ ਸਲੋਕ ਵਾਲੀ, ਜਿਹਦੇ ਵਿੱਚ ਉਹ ਕਹਿੰਦੇ ਨੇ ਸੁਣ ਸਖੀ ਪੀ ਮੈਂ ਜੀਓ ਬਸੈ। ਕਿਸੇ ਪੁੱਛਿਆ ਸੀ ਕਿ ਰੱਬ ਤੁਹਾਡੇ ਕੋਲ ਕਿਵੇਂ ਬਹਿੰਦਾ ਆ ਕੇ, ਉਹ ਕਹਿੰਦੇ ਪਤਾ ਨਹੀਂ ਲੱਗਦਾ। ਸੁਣ ਸਖੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕਿ ਪੀਓ ਪੀਓ ਜੀਓ ਬੂਝੋ ਨਹੀਂ, ਘੱਟ ਮੈਂ ਜੀਓ ਕਿ ਪੀਓ। ਹੁਣ ਕਬੀਰ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਹਾਂ ਕਿ ਮੇਰਾ ਰੱਬ ਹੈ ਮੇਰੇ ਵਿੱਚ, ਇਹ ਸਮਝ ਨਹੀਂ ਆਉਂਦੀ, ਇਸ ਕਰਕੇ ਉਹ ਕਦੀ ਦਾਅਵਾ ਨਹੀਂ ਕਰਦੇ ਕਿ ਮੈਨੂੰ ਮਿਲ ਪਿਆ ਹੈ, ਮੈਨੂੰ ਮਿਲਿਆ। ਆ ਪਿੱਛੇ ਜਿਹਾ ਇੱਕ ਸੱਜਣ ਮੈਨੂੰ ਮਿਲੇ ਸਨ, ਪ੍ਰਬੰਧਕ ਵੀ ਨੇ ਕਿਸੇ ਗੁਰਦੁਆਰੇ ਦੇ, ਕਹਿਣ ਲੱਗੇ ਰੱਬ ਮੇਰੇ ਨਾਲ ਰੋਜ਼ ਗੱਲਾਂ ਕਰਦਾ। ਮੈਂ ਕਿਹਾ ਵੀ ਤੁਸੀਂ ਬਚੇ ਹੋ ਅਜੇ, ਰੱਬ ਤੁਹਾਡੇ ਨਾਲ ਗੱਲਾਂ ਕਰਦਾ। ਕਹਿਣ ਲੱਗੇ ਹਾਂ ਮੇਰੇ ਨਾਲ ਬੋਲਦਾ ਮੈਡੀਟੇਸ਼ਨ ਵਿੱਚ, ਸਮਾਧੀ ਵਿੱਚ। ਮੈਂ ਕਿਹਾ ਫਿਰ ਤੁਹਾਡਾ ਰੱਬ ਤੁਹਾਡੇ ਇਹ ਬੈਡਰੂਮ ਵਿੱਚ ਹੀ ਬਣਾਇਆ ਹੋਣਾ, ਅਸਲੀ ਨਹੀਂ ਜੇ ਹੋਣਾ ਕਿਉਂ? ਕਹਿਣ ਲੱਗੇ ਕਿਵੇਂ? ਮੈਂ ਕਿਹਾ ਗੁਰਬਾਣੀ ਤੇ ਇਹ ਕਹਿ ਰਹੀ ਵੀ ਜਿੱਦਣ ਤੁਹਾਡੇ ਨਾਲ ਬੋਲ ਪਿਆ, ਸੁਣਨ ਵਾਲੇ ਨੇ ਨਹੀਂ ਰਹਿਣਾ, ਬੋਲੇਗਾ ਵੀ ਆਪ ਤੇ ਸੁਣੇਗਾ ਵੀ ਆਪ, ਕਿਤੇ ਰਾਹ ਵਿੱਚ ਨਾ ਅਟਕ ਜਾਣਾ। ਅਜੇ ਤੁਸੀਂ ਤੋੜ ਨਹੀਂ ਗਏ, ਸਿਰੇ ਤੇ ਨਹੀਂ ਪਹੁੰਚੇ। ਤਾਂ ਇਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਵੀ ਜਦੋਂ ਪਾਣੀ ਵਿੱਚ ਪਾਣੀ ਦੇ ਲੀਨ ਹੋਣ ਦੀ ਗੱਲ ਚੱਲਦੀ, ਉਦੋਂ ਪ੍ਰਾਪਤੀਆਂ ਕਿਹੜੀਆਂ ਹੁੰਦੀਆਂ ਨੇ? ਇਸ 11ਵੀਂ ਪੌੜੀ ਵਿੱਚ ਉਹਨਾਂ ਬਰਕਤਾਂ ਦਾ ਜ਼ਿਕਰ ਕੀਤਾ ਗਿਆ। ਹਜ਼ੂਰ ਕਹਿੰਦੇ ਸੁਣਿਆ ਸਰਾਂ ਗੁਣਾ ਕੇ ਗਾ, ਸੁਣਿਆ ਨਾਣੇ ਨੂੰ ਸਿਹਾਰੀ ਹੈ, ਸੁਣਿਆ ਪੜ੍ਹਨਾ ਹੈ, ਸੁਣਨ ਦੇ ਨਾਲ ਕੀ ਮਿਲਦਾ ਹੈ? ਸਾਹਿਬ ਕਹਿੰਦੇ ਅੰਧੇ ਸਰਾਂ ਗੁਣਾ ਕੇ ਗਾ, ਸਰਾਂ ਕਹਿੰਦੇ ਨੇ ਸਮੁੰਦਰ, ਸਰ ਦੇ ਅਰਥ ਨੇ ਸਮੁੰਦਰ, ਸਰਾਂ ਦੇ ਅਰਥ ਨੇ ਜ਼ਿਆਦੇ ਸਮੁੰਦਰ, ਬਹੁ ਵਚਨ। ਗੁਣਾ ਦਾ ਅਰਥ ਹੈ ਸੁਭਾਵ, ਗਾ ਦਾ ਅਰਥ ਹੈ ਖਬਰ ਲੈ ਲੈਣੀ। ਜੇ ਕੋਈ ਪਰਮਾਤਮਾ ਦੇ ਸ਼ਬਦ ਨੂੰ ਸੁਣ ਲਵੇ ਤੇ ਉਹਨੂੰ ਇਸ ਧਰਤੀ ਦੇ ਸਾਰੇ ਖਜ਼ਾਨਿਆਂ ਦੇ ਤੱਤ ਪਤਾ ਲੱਗ ਜਾਂਦੇ ਨੇ ਵੀ ਸੰਸਾਰ ਕਿੱਥੋਂ ਬਣਿਆ ਹੋਇਆ, ਸ਼ਬਦ ਵਿੱਚ ਇੰਨੀ ਬਰਕਤ ਹੈ। ਤਾਂ ਧਾਰਮਿਕ ਬੰਦੇ ਨੂੰ ਇੱਕ ਮਾਣ ਕਰਨਾ ਚਾਹੀਦਾ, ਵੈਸੇ ਮਾਣ ਰੱਖਿਆ ਨਹੀਂ ਸੰਸਾਰ ਨੇ, ਨਾ ਅਸੀਂ ਰੱਖਿਆ। ਸਾਡੇ ਸਮਾਜ ਵਿੱਚ ਇੱਕ ਪ੍ਰਚਲਿਤ ਹੈ ਕਿ ਇਹ ਜਿਹੜੀ ਧਾਰਮਿਕ ਸ਼੍ਰੇਣੀ ਹੈ ਜਿਹਦੇ ਤੋਂ ਹੋਰ ਕੰਮ ਨਹੀਂ ਹੋਇਆ ਉਹ ਇਹਦੇ ਵਿੱਚ ਆ ਗਏ, ਇਹ ਬੜਾ ਗਲਤ ਚੱਲ ਰਿਹਾ। ਪਰ ਗੁਰੂ ਸਾਹਿਬ ਨੇ ਕਿਹਾ ਵੀ ਜਿਹੜਾ ਬੰਦਾ ਸ਼ਬਦ ਨਾਲ ਜੁੜ ਗਿਆ, ਜੁੜੇ ਤੇ ਤਾਂ ਹੋਵੇਗਾ ਤਾਂ ਉਹਨੇ ਦੁਨੀਆਂ ਦੇ ਸਾਰੇ ਖਜ਼ਾਨਿਆਂ ਦੀ ਖਬਰ ਪਾ ਲਈ, ਜਿੰਨੇ ਖਜ਼ਾਨੇ ਨੇ, ਕਿਉਂਕਿ ਸਾਰਾ ਸੰਸਾਰ ਨਾਮ ਵਿੱਚੋਂ ਪੈਦਾ ਹੋਇਆ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਵਿੱਚੋਂ ਸਾਰਾ ਸੰਸਾਰ ਪੈਦਾ ਹੋਇਆ। ਔਰ ਇਸ ਕਰਕੇ ਜਦੋਂ ਕੋਈ ਨਾਮ ਨਾਲ ਜੁੜ ਗਿਆ ਤੇ ਨਾਮ ਦੇ ਵਿੱਚੋਂ ਸਾਰੇ ਸੰਸਾਰ ਦੀ ਖਬਰ ਮਿਲਣੀ ਸ਼ੁਰੂ ਹੋ ਗਈ, ਕਿਹੜੀ ਚੀਜ਼ ਕਿਵੇਂ ਬਣੀ ਹੈ, ਕਿਵੇਂ ਇਹਦਾ ਵਿਕਾਸ ਹੋਇਆ। ਉਹਨੂੰ ਗੁਰੂ ਸਾਹਿਬ ਨੇ ਕਿਹਾ ਸੁਣਿਆ ਸਰਾਂ, ਸਰਾਂ ਦੇ ਅਰਥ ਨੇ ਸਮੁੰਦਰਾਂ, ਸਾਰੀਆਂ ਸ਼ਕਤੀਆਂ ਦਾ ਗਾਹ, ਗਾਹ ਦੇ ਅਰਥ ਨੇ ਖਬਰ ਮਿਲ ਗਈ, ਪਤਾ ਲੱਗ ਗਿਆ ਸੰਸਾਰ ਕਿਵੇਂ ਚੱਲ ਰਿਹਾ, ਸਾਰੀਆਂ ਸ਼ਕਤੀਆਂ ਉਹਦੇ ਹੱਥ ਵਿੱਚ ਆ ਗਈਆਂ, ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਵਾਪਰਿਆ, ਉਹਨਾਂ ਦੇ ਘਰ ਵਿੱਚ ਜਿਹੜੀ ਬੀਬੀ ਤੁਲਸਾਂ ਘਰ ਦਾ ਕੰਮ ਕਰਦੀ ਸੀ, ਵੱਡਾ ਘਰਾਨਾ ਸੀ, ਤਾਂ ਉਹ ਰੋਟੀ ਪਾਣੀ ਦਾ ਕੰਮ ਕਰਦੀ। ਗੁਰੂ ਸਾਹਿਬ ਨੂੰ ਕਈ ਵਾਰੀ ਇਸ ਤੁਲਸਾਂ ਨੇ ਭੋਜਨ ਛਕਾਇਆ। ਜਦੋਂ ਕੋਈ ਸੁਣਦਾ ਹੈ ਤੇ ਉਹ ਬੜੀ ਦੂਰ ਦੂਰ ਤੱਕ ਇਸ ਧਰਤੀ ਤੇ ਉਹਦੀ ਨਜ਼ਰ ਚਲੀ ਜਾਂਦੀ ਹੈ। ਤਾਂ ਜਦੋਂ ਤੁਲਸਾਂ ਜਿਹੜੀ ਹੈ, ਇੱਕ ਦਿਨ ਮਾਤਾ ਤ੍ਰਿਪਤਾ ਜੀ ਨੇ ਉਹਨਾਂ ਨੂੰ ਕਿਹਾ ਵੀ ਜਾ ਨਾਨਕ ਜੀ ਨੂੰ ਉਠਾ ਕੇ ਲਿਆ, ਅਜੇ 8-9 ਸਾਲ ਦੇ ਸਨ, 10 ਸਾਲ ਦੇ ਹੋਣਗੇ, ਕਿ ਭੋਜਨ ਤਿਆਰ ਹੈ ਛਕ ਲੈਣ। ਤੁਲਸਾਂ ਚਲੀ ਗਈ ਹਰ ਰੋਜ਼ ਵਾਂਗ, ਤਾਂ ਅੱਗੇ ਗਈ, ਵੇਖਿਆ ਗੁਰੂ ਸਾਹਿਬ ਮੰਜੇ ਤੇ ਲੇਟੇ ਹੋਏ ਨੇ, ਜਿਵੇਂ ਸੁੱਤੇ ਹੋਏ ਆਰਾਮ ਕਰ ਰਹੇ ਨੇ। ਸੋਚਿਆ ਆਵਾਜ਼ ਨਹੀਂ ਦੇਣੀ, ਮਨ ਵਿੱਚ ਇਸ ਤਰ੍ਹਾਂ ਦਾ ਪ੍ਰਭਾਵ ਜਿਹਾ ਬਣਿਆ, ਅੰਦਰ ਝੱਕ ਗਿਆ ਵੀ ਬੋਲਾਂ ਨਾ, ਆਰਾਮ ਕਰ ਰਹੇ ਨੇ। ਖਿਆਲ ਆ ਗਿਆ ਵੀ ਪੈਰਾਂ ਵੱਲੋਂ ਉਠਾ ਦਈਏ, ਉਠਾਉਣ ਦਾ ਵੀ ਇੱਕ ਤਰੀਕਾ ਹੈ, ਹੱਥ ਲਾਵਾਂ ਪੈਰਾਂ ਨੂੰ ਲਾ ਦਿਆਂ, ਇਹ ਉਠਾਉਣ ਦਾ ਤਰੀਕਾ ਹੈ। ਕਦੇ ਕਿਸੇ ਸੁੱਤੇ ਹੋਏ ਨੂੰ ਪੈਰ ਨਾਲ ਨਹੀਂ ਉਠਾਉਣਾ ਚਾਹੀਦਾ, ਜਦੋਂ ਕੋਈ ਆਰਾਮ ਵਿੱਚ ਹੈ। ਤਾਂ ਉਸਨੇ ਉਹਨੂੰ ਗੁਰੂ ਨੇ ਗਿਆਨ ਦਿੱਤਾ ਤੇ ਗੁਰੂ ਸਾਹਿਬ ਦੇ ਪੈਰ ਦੇ ਅੰਗੂਠੇ ਨੂੰ ਉਹਦੀ ਉਂਗਲ ਲੱਗ ਗਈ, ਉਠਾਉਣ ਲੱਗਿਆ, ਪੈਰ ਦਾ ਅੰਗੂਠਾ ਸੀ, ਇੱਕਦਮ ਹੱਥ ਲੱਗਦਿਆਂ ਸਾਰ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼, ਅੰਦਰ ਦੀ ਸੋਝੀ, ਅੰਦਰ ਦੀ ਸਮਝ ਇੰਨੀ ਪਾਰਦਰਸ਼ੀ ਹੋ ਗਈ ਕਿ ਸਾਰੀ ਧਰਤੀ ਉਹਦੇ ਸਾਹਮਣੇ ਦਿਸਣ ਲੱਗ ਪਈ। ਸਾਰੀ ਧਰਤੀ ਤੇ ਕੀ ਹੋ ਰਿਹਾ, ਕਰੋੜਾਂ ਮੀਲ ਦੂਰ ਸਮੁੰਦਰਾਂ ਵਿੱਚ, ਧਰਤੀਆਂ ਵਿੱਚ, ਜੰਗਲਾਂ ਵਿੱਚ, ਪਹਾੜਾਂ ਵਿੱਚ ਕੀ ਵਾਪਰ ਰਿਹਾ, ਸਾਰੀ ਖਬਰ ਮਿਲ ਗਈ। ਇਹ ਬਰਕਤ ਹੈ ਗੁਰੂ ਕੇ ਸ਼ਬਦ ਦੀ। ਅੰਗੂਠੇ ਨੂੰ ਹੱਥ ਲੱਗ ਗਿਆ, ਪੈਰ ਨੂੰ ਹੱਥ ਲੱਗ ਗਿਆ, ਤਾਂ ਤੁਲਸਾ ਦੇ ਅੰਦਰ ਦਿਵ ਦ੍ਰਿਸ਼ਟੀ ਖੁੱਲ ਗਈ। ਹੈ ਸਾਡੇ ਅੰਦਰ ਵੀ ਬੰਦ ਪਈ ਹੈ, ਕਿਉਂਕਿ ਸਾਡੀ ਦ੍ਰਿਸ਼ਟੀ ਨੂੰ ਸਮੇਂ ਨਹੀਂ ਲੱਗਦਾ ਬਾਹਰੋਂ ਬੰਦ ਕਰਨ ਦਾ, ਖੋਲ ਹੀ ਦਿੱਤੀ ਹੈ, ਜਿਵੇਂ ਦਿਨੇ ਵੀ ਲਾਈਟ ਨੂੰ ਜਗਾ ਦਿਓ ਜਦੋਂ ਜ਼ਰੂਰਤ ਵੀ ਨਹੀਂ। ਤਾਂ ਉਹਦੀ ਦਿਵ ਦ੍ਰਿਸ਼ਟੀ ਜਦੋਂ ਖੁੱਲੀ, ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ, ਅੰਦਰੋਂ ਵੇਖਿਆ ਕਿ ਗੁਰੂ ਸਾਹਿਬ ਦਾ ਸਰੀਰ ਇੱਥੇ ਪਿਆ, ਆਰਾਮ ਕਰ ਰਹੇ ਨੇ, ਪਰ ਉਹਨਾਂ ਦੀ ਇੱਕ ਦੇਹ ਜਿਹੜੀ ਕਿਤੇ ਬੜੀ ਦੂਰ ਕਿਸੇ ਦੇ ਡੁੱਬਦੇ ਹੋਏ ਜਹਾਜ਼ ਨੂੰ ਧਾਰ ਰਹੀ ਸਮੁੰਦਰ ਵਿੱਚ। ਤਾਂ ਇਹਨੂੰ ਜਦੋਂ ਵੇਖਿਆ ਇੱਕਦਮ ਹੈਰਾਨ, ਅਵਾਕ, ਪਿੱਛੇ ਦੌੜ ਆਈ, ਮਾਤਾ ਤ੍ਰਿਪਤਾ ਜੀ ਨੂੰ ਕਹਿਣ ਲੱਗੀ ਕਿ ਮਾਤਾ ਜੀ, ਨਾਨਕ ਜੀ ਇੱਥੇ ਨਹੀਂ, ਉਹਦੇ ਬੜੀ ਦੂਰ ਕਿਸੇ ਸੇਵਕ ਦਾ ਜਹਾਜ਼ ਧਾਰ ਰਹੇ ਨੇ। ਇੰਨੇ ਚਿਰ ਨੂੰ ਗੁਰੂ ਸਾਹਿਬ ਜਾਗ ਪਏ, ਉੱਠ ਪਏ, ਉਹ ਵੀ ਵਾਪਸ ਨਾਲ ਆ ਗਏ। ਮਾਤਾ ਤ੍ਰਿਪਤਾ ਜੀ ਨੇ ਜਦੋਂ ਇਹ ਬਚਨ ਸੁਣੇ ਤੁਲਸਾਂ ਦੇ, ਕਹਿਣ ਲੱਗੀ ਅੱਗੇ ਤਾਂ ਬਾਹਰਲੇ ਲੋਕ ਮਖੌਲ ਕਰਦੇ ਸਨ, ਅੱਜ ਤੇ ਘਰ ਦੇ ਭਾਂਡੇ ਮਾਂਜਣ ਵਾਲੀ ਵੀ ਮਖੌਲ ਕਰਨ ਲੱਗ ਗਏ। ਉਹਨੇ ਸੋਚਿਆ ਮਖੌਲ ਕੀਤਾ ਕਿ ਤੁਹਾਡੇ ਬੱਚੇ ਵਿੱਚ ਬੜੀਆਂ ਕਰਾਮਾਤਾਂ ਆ ਗਈਆਂ, ਜੇ ਜਹਾਜ਼ ਤਾਰਦਾ ਹੈ, ਮਖੌਲ ਕੀਤਾ ਇਸਨੇ, ਕਿਉਂਕਿ ਕੰਮ ਕੋਈ ਨਹੀਂ ਸੀ ਕਰਦੇ। ਮੱਝਾਂ ਚਾਰਨ ਭੇਜਿਆ, ਉਹ ਵੀ ਖੇਤ ਉਜਾੜ ਦਿੱਤੇ, ਸੱਚਾ ਸੌਦਾ ਵੀ ਵਿੱਚ ਹੀ ਰਹਿ ਗਿਆ, ਘਰ ਦਾ ਸਮਾਨ ਵੀ ਬਾਹਰ ਵੰਡ ਦਿੱਤਾ। ਇੰਨੇ ਚਿਰ ਨੂੰ ਗੁਰੂ ਸਾਹਿਬ ਆ ਗਏ ਤੇ ਮਾਤਾ ਤ੍ਰਿਪਤਾ ਜੀ ਕਹਿੰਦੇ ਨੇ, ਨਾਨਕ ਜੀ ਵੇਖੋ, ਹੁਣ ਤੇ ਘਰ ਦੇ ਨੌਕਰ ਵੀ ਮਖੌਲ ਕਰਨ ਲੱਗ ਪਏ ਨੇ, ਹੁਣ ਤਾਂ ਘਰ ਦਾ ਕੰਮ ਕਰ ਲਿਆ ਕਰੋ, ਛੱਡ ਦਿਓ ਇਹਨਾਂ ਸਮਾਧੀਆਂ ਨੂੰ। ਸਤਿਗੁਰਾਂ ਨੇ ਵੇਖ ਲਿਆ ਸੀ ਕਿ ਇਸ ਤੁਲਸਾਂ ਨੂੰ ਸੁਭਾਵਕ ਇੱਕਦਮ ਐਕਸੀਡੈਂਟਲੀ ਮਿਲ ਗਿਆ ਕੁਝ, ਇਹ ਤੋਂ ਸੰਭਾਲਿਆ ਨਹੀਂ ਗਿਆ, ਗੁਰੂ ਕੋਲ ਦੇਣ ਵਾਸਤੇ ਕੋਈ ਕਮੀ ਨਹੀਂ, ਸਾਰਿਆਂ ਨੂੰ ਦੇ ਸਕਦਾ, ਪਰ ਉਹਨੂੰ ਪਤਾ ਵੀ ਇਹਨਾਂ ਨੇ ਸੰਭਾਲਣਾ ਕੁਝ ਨਹੀਂ। ਕਿਸੇ ਬੰਦੇ ਨੂੰ ਇੱਕ ਦਿਨ ਥੋੜੀ ਜਿਹੀ ਪੂੰਛ ਲਾ ਦਿਓ ਵੀ ਤੂੰ ਜਥੇਦਾਰ ਹੈ, ਪਰਤ ਕੇ ਆਖੀ ਸਿੱਧੀ ਨਹੀਂ ਕਰਦਾ, ਹੋਰ ਤਾਂ ਕੀ ਕਰਨਾ, ਉਹਦੇ ਫਤਿਹ ਬੁਲਾਉਣ ਦਾ ਢੰਗ ਹੀ ਬਦਲ ਜਾਏਗਾ, ਉਹਦੀ ਚਾਲ ਢਾਲ ਵੇਖਣਾ ਬਸ ਜੀ ਬਣ ਗਏ, ਹੁਣ ਤਾਂ ਕੋਈ ਪਰਵਾਹ ਹੀ ਨਹੀਂ ਕਿਸੇ ਦੀ। ਤੇ ਜਿੱਥੇ ਦੇਣ ਦੁਨੀਆਂ ਦੇ ਮਾਲਕ ਨੇ ਕਿਰਪਾ ਕਰ ਦਿੱਤੀ, ਬਖਸ਼ਾਂ ਦੀ ਰਹਿਮਤ ਕਰ ਦਿੱਤੀ, ਉਹ ਬੰਦਾ ਕਿਵੇਂ ਜਰੇਗਾ, ਸਾਰੇ ਸ਼ਹਿਰ ਨੂੰ ਮਾਰ ਕੇ ਤਾਂ ਸਮੇਗਾ ਜੇ ਤਾਕਤ ਆ ਗਈ। ਇਸ ਕਰਕੇ ਮਿਲਦੀ ਉਸ ਨੂੰ ਜਿਹਦੇ ਵਿੱਚ ਪਹਿਲਾਂ ਸਹਿਣ ਸ਼ਕਤੀ ਆਉਂਦੀ ਹੈ, ਉਹ ਬੜੀ ਤਾਕਤ ਰੱਖਦਾ ਹੋਇਆ ਵੀ ਹਰ ਇੱਕ ਨੂੰ ਮੁਆਫ ਹੀ ਕਰੀ ਜਾਂਦਾ ਹੈ। ਇਸ ਕਰਕੇ ਸਿਆਣੇ ਕਹਿੰਦੇ ਕਿਸੇ ਨੇ ਰੱਬ ਕੋਲੋਂ ਬਖਸ਼ਿਸ਼ ਮੰਗੀ ਸੀ, ਉਹਨੇ ਕਿਹਾ ਪਹਿਲਾਂ ਆਪਣੇ ਦੁਸ਼ਮਣਾਂ ਨੂੰ ਮੁਆਫ ਕਰਕੇ ਆ, ਫਿਰ ਤੈਨੂੰ ਮੈਂ ਤਾਕਤ ਦਿਆਂਗਾ। ਜਿਨ੍ਹਾਂ ਨੂੰ ਤੂੰ ਦੁੱਖ ਦੇਣਾ ਚਾਹੁੰਦਾ ਹੈ ਉਹਨਾਂ ਨੂੰ ਮੁਆਫ ਕਰਕੇ ਆ, ਫਿਰ ਤੈਨੂੰ ਤਾਕਤ ਮਿਲੇਗੀ। ਤਾਂ ਗੁਰੂ ਸਾਹਿਬ ਉੱਠ ਕੇ ਆਏ, ਤੁਲਸਾਂ ਦੀ ਗੱਲ ਸੁਣ ਲਈ ਵੀ ਸੰਭਾਲਿਆ ਨਹੀਂ ਗਿਆ, ਦੱਸ ਦਿੱਤਾ ਸਭ ਕੁਝ। ਜਦੋਂ ਮਾਤਾ ਜੀ ਨੇ ਕਿਹਾ ਵੀ ਇਹ ਕੀ ਕਹਿ ਰਹੀ ਵੀ ਜਹਾਜ਼ ਤਾਰਨ ਗਏ ਸੀ, ਗੁਰੂ ਸਾਹਿਬ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਇਹ ਤੇ ਝੱਲੀ ਹੈ, ਇਹਨੂੰ ਕੀ ਪਤਾ ਹੈ। ਸ਼ਬਦ ਸੀ ਕਿਸੇ ਸੰਬੰਧ ਦੇ ਵਿੱਚ, ਇਤਿਹਾਸ ਕਹਿੰਦਾ ਹੈ ਉਹਦਾ ਮੂੰਹ ਬੰਦ ਹੋ ਗਿਆ, ਪਰਤ ਕੇ ਬੋਲੀ ਨਹੀਂ, ਝੱਲੀ ਜੀ ਹੋ ਗਈ। ਇਸ ਤਰ੍ਹਾਂ ਦੀ ਝੱਲੀ ਨਹੀਂ ਜਿਵੇਂ ਪਾਗਲ ਹੁੰਦਾ, ਸ਼ਬਦ ਹੀ ਇਸ ਢੰਗ ਦਾ ਗੁਰੂ ਸਾਹਿਬ ਨੇ ਵਰਤਿਆ ਸੀ ਕਿ ਹੁਣ ਤਾਕਤ ਤਾਂ ਇਹਨੂੰ ਦੇ ਦਿੱਤੀ, ਸੌਂਪੇ ਜਿਸ ਭੰਡਾਰ ਬੋੜ ਨਾ ਲਿੱਤੀਆਂ। ਉਹਦਾ ਇੱਕ ਉਹਦੀ ਆਦਤ ਹੈ, ਜਿਸ ਬੰਦੇ ਨੂੰ ਦੇ ਦਿੰਦਾ ਇੰਨੀ ਜਲਦੀ ਵਾਪਸ ਨਹੀਂ ਲੈਂਦਾ। ਤਾਂ ਵੇਖ ਲਿਆ ਵੀ ਦੇ ਤਾਂ ਦਿੱਤਾ, ਹੁਣ ਹੱਥ ਲਾ ਬੈਠੀ ਬੈਠੀ ਅੰਗੂਠੇ ਨੂੰ, ਤੇ ਉਦੋਂ ਸ਼ਬਦ ਵਹਿ ਰਿਹਾ ਸੀ ਸਾਰੇ ਸਰੀਰ ਵਿੱਚ, ਸਿਸਟਮ ਚੱਲ ਰਿਹਾ ਸੀ ਕੰਮ ਕਰਨ ਦਾ। ਲਗਾਤਾਰ ਗੁਰੂ ਦਾ ਸਰੀਰ ਇੱਕੋ ਹਾਲਤ ਵਿੱਚ ਨਹੀਂ ਰਹਿੰਦਾ, ਜੇ ਕਹੋ ਵੀ 24 ਘੰਟੇ ਤੁਸੀਂ ਕਿਤੇ ਹੱਥ ਲਾਓਗੇ ਤੇ ਉਹ ਗੱਲ ਨਹੀਂ ਹੋਵੇਗੀ, ਉਹ ਕੁਝ ਪਲ ਹੁੰਦੇ ਨੇ ਜੇ ਉਹਦੇ ਨਾਲ ਜੋੜ ਬਣ ਜਾਏ। ਤਾਂ ਗੁਰੂ ਸਾਹਿਬ ਨੇ ਵੇਖਿਆ ਵੀ ਹੁਣ ਬਰਕਤ ਤਾਂ ਇਹਦੇ ਵਿੱਚ ਭਰੀ ਗਈ, ਯੋਗਤਾ ਇਹਦੀ ਹੈ ਨਹੀਂ, ਸਾਰੀ ਉਮਰ ਬੋਲੇਗੀ, ਇਹਦਾ ਕੀ ਹੁਣੇ ਰੁੱਖ ਪੱਟ ਕੇ ਰੱਖਦਾ। ਤੁਸੀਂ ਕਈ ਅਵਤਾਰਾਂ ਦੀਆਂ ਕਹਾਣੀਆਂ ਸੁਣੀਆਂ ਨਾ, ਪਹਾੜ ਉਂਗਲਾਂ ਤੇ ਚੁੱਕ ਲਏ, ਕਿਸੇ ਨੇ ਹਾਥੀ ਦੀ ਪੂੰਛ ਫੜੀ ਆਕਾਸ਼ ਵਿੱਚ ਵਗਾ ਦਿੱਤਾ। ਤਾਂ ਸਤਿਗੁਰੂ ਨੇ ਇੱਕ ਜੁਗਤ ਵਰਤੀ, ਕਹਿਣ ਲੱਗੇ ਝੱਲੀ ਹੈ, ਝੱਲੀ ਦਾ ਮਤਲਬ ਪਾਗਲ ਨਹੀਂ ਕੀਤਾ, ਉਹਦਾ ਮੂੰਹ ਬੰਦ ਕਰਾ ਦਿੱਤਾ, ਅੰਦਰੋਂ ਸਿਆਣੀ ਕਰ ਦਿੱਤੀ ਤਾਂ ਕਿ ਹੋਰ ਨਾ ਬੋਲੇ, ਚੁੱਪ ਕਰਾ ਦਿੱਤਾ ਉਸ ਨੂੰ। ਇਸ ਕਰਕੇ ਬਖਸ਼ਿਸ਼ ਸਰਾ ਗੁਣਾ ਕੇਗਾ, ਜਿਨ੍ਹਾਂ ਨੇ ਸ਼ਬਦ ਨੂੰ ਸੁਣਿਆ, ਬੜੀ ਵੱਡੀ ਸ਼ਕਤੀਆਂ ਦਾ ਥਾਂ ਉਹਨਾਂ ਨੂੰ ਮਿਲ ਗਿਆ। ਸੁਣਿਆ ਸ਼ੇਖ ਪੀਰ ਪਾਤਸ਼ਾਹ, ਸ਼ੇਖ ਪੀਰ ਤੇ ਪਾਤਸ਼ਾਹਾਂ ਕੋਲ ਜਿੰਨੀਆਂ ਬਰਕਤਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਸ਼ਬਦ ਨੂੰ ਸੁਣਨ ਨਾਲ ਮਿਲ ਜਾਂਦੀਆਂ, ਪ੍ਰਾਪਤ ਹੋ ਜਾਂਦੀਆਂ। ਹਜ਼ੂਰ ਕਹਿੰਦੇ ਸੁਣਿਆ ਅੰਧੇ ਪਾਵੈ ਰਾਹ, ਸੁਣਨ ਨਾਲ ਜਿਸ ਬੰਦੇ ਦੀਆਂ ਅੰਦਰਲੀਆਂ ਅੱਖਾਂ ਬਿਲਕੁਲ ਬੰਦ ਨੇ ਉਹ ਦਿਵ ਦ੍ਰਿਸ਼ਟੀ ਜਿਹੜੀ ਹੈ ਖੁੱਲ ਜਾਂਦੀ ਤੇ ਉਹ ਵੇਖਣ ਲੱਗ ਪੈਂਦਾ ਜ਼ਿੰਦਗੀ ਕਿਵੇਂ ਜਿਉਣੀ ਹੈ, ਰਾਹ ਤੇ ਕਿਵੇਂ ਤੁਰਨਾ, ਰਸਤਾ ਕਿਹੜਾ ਹੈ। ਸਤਿਗੁਰੂ ਨੇ ਫਿਰ ਬਚਨ ਕਿਹਾ, ਸੁਣਿਆ ਹਾਥ ਹੋਵੇ ਅਸਗਾਹ, ਅਸਗਾਹ ਕਹਿੰਦੇ ਨੇ ਉਹ ਚੀਜ਼ ਜਿਹਨੂੰ ਮਿਣਿਆ ਨਾ ਜਾ ਸਕੇ, ਹਾਥ ਹੋਵੇ ਦਾ ਮਤਲਬ ਉਹਨੂੰ ਮਿਣ ਲੈਣਾ। ਐਸੀ ਅਵਸਥਾ ਜੀਵਨ ਦੀ ਜਿਹਨੂੰ ਮਿਣਿਆ ਨਹੀਂ ਜਾ ਸਕਦਾ, ਜਿਹੜਾ ਆਦਮੀ ਸੁਣ ਲੈਂਦਾ ਹੈ ਉਹ ਇਸ ਤਰ੍ਹਾਂ ਦੇ ਖਜ਼ਾਨਿਆਂ ਤੱਕ ਪਹੁੰਚ ਕਰ ਲੈਂਦਾ ਜਿਹੜੇ ਮਿਣਨ ਵਿੱਚ ਨਹੀਂ ਆਉਂਦੇ। ਇੰਨਾ ਉਹਦੇ ਕੋਲ ਗਿਆਨ ਹੈ, ਇੰਨੀ ਉਹਦੇ ਕੋਲ ਬਰਕਤ ਹੈ, ਇੰਨੀ ਉਹਦੇ ਕੋਲ ਜੀਵਨ ਜਿਉਣ ਦੀ ਜੁਗਤ ਹੈ ਕਿ ਜਿਹਨੂੰ ਮਿਣਿਆ ਨਹੀਂ ਜਾ ਸਕਦਾ ਉਹ ਪ੍ਰਾਪਤ ਕਰ ਲੈਂਦਾ। ਔਰ ਸੁਣਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਦਾਤ ਉਹ ਕਿਹੜੀ ਹੈ ਕਿ ਸੁਣਨ ਦੇ ਨਾਲ ਜੀਵਨ ਦੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ ਔਰ ਸਦੀਵ ਵਾਸਤੇ ਖੁਸ਼ੀ ਮਿਲਦੀ। ਆਓ ਇਸ ਪੰਕਤੀ ਨੂੰ ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਪੜ੍ਹਨਾ ਔਰ ਚੌਥੀ ਪੌੜੀ ਵਿੱਚ ਅਖੀਰ ਵਿੱਚ ਸ਼ਬਦ ਨੂੰ ਸੁਣਨ ਦੀ ਬਰਕਤ ਦੇ ਨਾਲ ਸਦੀਵ ਖੁਸ਼ੀਆਂ ਔਰ ਦੁੱਖਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਬੋਲਣ ਦਾ ਯਤਨ ਕਰਨਾ, ਦੁੱਖ ਪਾਪ ਕਾ ਨਾਸ਼ ਸੁਣਿਐ, ਦੁੱਖ ਪਾਪ ਕਾ ਨਾਸ਼, दुख पाप का नाश सुनिए दुख पाप का नाश दुख पाप का दुख पाप का नाश सुनिए दुख पाप का नाश दुख पाप का नाश सुनिए दुख पाप का नाश दुख पाप का नानक भगता सदा विगास नानक भगता सदा विगास नानक भगता सदा विगास नानक भगता सदा विगास सुनिए दुख पाप का नाश सुनिए दुख पाप का नाश
दुख पाप का नाश सुनिए दुख पाप का नाश
दुख पाप का नाश सुनिए दुख पाप का नाश दुख पाप का नाश सुनिए दुख पाप का नाश दुख पाप का दुख पाप का नाश सुनिए दुख पाप का नाश दुख पाप का नाश सुनिए दुख पाप का नाश नाश सुनिए दुख पाप का नाश इस ढंग नाल बाणी नू नाम नू सुनन नाल ए अवस्था गुरु नानक दे घर विचों सहज ही प्राप्त हुंदियां ने होईयां भुलां चुकां दी खिमा